ਧਾਰ ਮੂਰਖ ਹੈ ਜਗ ਆਇਓ। ਲੋਕ ਸੁਣਿਆ ਪਰਲੋਕ ਸੁਣਿਆ, ਵਿਦ ਲੋਕ ਸੁਣਿਆ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੀ ਮੂਰਤ ਹੈ ਜਗ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਅਛਲ ਕਰਨਾ ਨਿਧਾਨ, ਦੀਨਾ ਬੰਧੂ ਭਗਤ ਪਾਵਨ, ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਮਹਾਨ ਕਿਰਪਾਲਤਾ ਦਾ ਸਦਕਾ ਆਪ ਸਮੂਹ ਸਾਧ ਸੰਗਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਮਹਾਨ ਕਿਰਪਾ ਦਾ ਸਦਕਾ ਇਸ ਪਵਿੱਤਰ ਅਸਥਾਨ ਤੇ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿੱਥੇ ਵੀ ਸੁਭਾਏ ਮਾਨ ਹਨ ਤੇ ਉੱਥੇ ਹੀ ਦਰਸ਼ਨ ਦਾ ਬੜਾ ਆਨੰਦ ਪ੍ਰਾਪਤ ਹੁੰਦਾ ਹੈ। ਪਰ ਇਸ ਸਥਾਨ ਤੇ ਆ ਕੇ ਕੁਝ ਮੇਰ ਪੈਦਾ ਹੋ ਜਾਂਦੇ ਹੈ। ਇਸ ਸਥਾਨ ਦੀ ਸੇਵਾ ਸਾਡੇ ਪੂਜਨੀਕ ਗੁਰਭਾਈ ਸ੍ਰੀ ਮਾਨ ਸੰਤ ਬਾਬਾ ਹਰਬੰਸ ਸਿੰਘ ਜੀ ਡੰਬੇਲੀ ਵਾਲਿਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਕਰਵਾਈ ਹੈ ਤੇ ਕੁਦਰਤੀ ਸੰਤ ਜਗਿੰਦਰ ਸਿੰਘ ਜੀ ਇਹ ਵੀ ਉਸੇ ਸਥਾਨ ਦੇ ਵਿਦਿਆਰਥੀ ਹਨ, ਉਸੇ ਬਖਸ਼ਾਂ ਲਈਆਂ ਇਹਨਾਂ ਦੇ ਵੀ ਅੱਜ ਦਰਸ਼ਨ ਹੋਏ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਅੱਜ ਕੁਦਰਤੀ ਮਨੁੱਖ ਕੋਈ ਬਲਬ ਦਾ ਐਸਾ ਪੈਦਾ ਹੋਇਆ ਕਿ ਸਾਰਾ ਵਿਚਾਰ ਵੀ ਡਮੇਲੀ ਦੇ ਇਤਿਹਾਸ ਨਾਲ ਸੰਬੰਧਿਤ ਹੀ ਸੁਣਾਇਆ ਜਾਏ। ਗੱਜ ਕੇ ਬੋਲੋ। ਕੁਦਰਤੀ ਕਿਸੇ ਵੇਲੇ ਮਹਾਰਾਜ ਵੇਲੇ ਹੁੰਦੀ ਹੈ ਜੀ, ਤੇ ਸਾਰੀ ਫਿਲਮ ਜਿਹੜੀ ਸੀ ਛੇਵੇਂ ਪਾਤਸ਼ਾਹ ਤੋਂ ਆਰੰਭ ਜਿਉਂ ਹੋਈ ਫਿਰ ਸੱਤਵੇਂ ਪਾਤਸ਼ਾਹ ਫਿਰ ਮੈਰੀ ਸਾਹਿਬ ਮਨ ਚਲੇ ਗਿਆ, ਬਿਆਲਾ ਸਾਹਿਬ ਤੇ ਡੰਬੇਲੀ ਮਹਾਂਪੁਰਖਾਂ ਦੇ ਸਥਾਨ ਤੇ ਬਾਬਾ ਰਾਣਾ, ਸਾਰਾ ਹੀ ਉਹ ਦ੍ਰਿਸ਼ ਸਾਹਮਣੇ ਆਇਆ। ਕਿਉਂਕਿ ਜਿਹੜੀ ਚੀਜ਼ ਅੱਖੀਂ ਦੇਖੀ ਹੋਵੇ ਤੇ ਸੋਨੇ ਨਾਲੋਂ ਉਹਦਾ ਆਨੰਦ ਇੱਕ ਵੱਖਰਾ ਹੁੰਦਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਦੋਂ ਕਰਤਾਰਪੁਰ ਸਾਹਿਬ ਜੀ ਦਾ ਜੰਗ ਲੜਨ ਤੋਂ ਬਾਅਦ ਵਿਜੈ ਪ੍ਰਾਪਤ ਕਰਕੇ ਨਿਮਕ ਹਰਾਮੀ ਐਂਡੇ ਖਾਨ ਦੇ ਕਰਮਾਂ ਦਾ ਫਲ ਭੁਗਤਾਉਣ ਤੋਂ ਬਾਅਦ ਕੀਰਤਪੁਰ ਸਾਹਿਬ ਵੱਲ ਚਾਲੇ ਪਾਏ ਤੇ ਪਾਲੀ ਸਾਹਿਬ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕੀਤੀ ਉਸ ਨਗਰ ਤੇ ਵੀ। ਇਹ ਜੋ ਡਮੇਲੀ ਨਗਰ ਸੀ, ਇਸ ਨਗਰ ਦੇ ਅੰਦਰ ਕੋਈ ਗੀਤ ਰਾਗ ਵਿਚਰਦੇ ਹੋਏ ਕਿਸੇ ਸਮੇਂ ਕੋਈ ਮਹਾਤਮਾ ਗੁਜਰੇ, ਕੁਦਰਤੀ ਰੁੱਤ ਸੀ ਗੰਨੇ ਪੀੜਨ ਦੀ, ਉਦੋਂ ਕਾਠੜ ਵੀੜਨੇ ਹੁੰਦੇ ਸੀ ਲੱਕੜ ਦੇ, ਉਹ ਰਾਸ ਕੋਈ ਕਿਸਾਨ ਪੀੜ ਰਿਹਾ ਸੀ, ਰੁੱਤ ਦੇ ਮੁਤਾਬਕ ਕੋਈ ਵੀ ਮੇਵਾ ਹੋਵੇ ਹਾਲ ਹੋ ਗਏ ਤੇ ਹਰ ਕਿਸੇ ਦੀ ਵੈਸੇ ਹੀ ਰੁਚੀ ਪੈਦਾ ਹੋ ਜਾਂਦੀ ਹੈ ਤੇ ਮਹਾਤਮਾ ਦੇ ਪਾਸ ਚੀਪੀ ਸੀ ਤੇ ਉਹ ਕਿਸਾਨ ਨੂੰ ਕਹਿਣ ਲੱਗੇ ਕਿ ਭਗਤਾਂ ਸਿੰਘ ਰਸ ਪੀਣੀ ਚਾਹੁੰਦੇ ਤੇ ਪ੍ਰਕਿਰਤੀ ਦੇ ਰੰਗ ਕਈ ਤਰ੍ਹਾਂ ਦੇ ਹੈ ਜੁਦੀ ਜੁਦੀ ਭਾਵਨਾ ਵਾਲੇ ਮਨੋਸ਼ਾਨ ਉਹ ਕਹਿਣ ਲੱਗਾ ਸੰਤ ਜੀ ਸਵੇਰੇ ਤੇਰੇ ਅੱਗ ਲੱਗੀ ਹੋਈ ਹੈ ਇੰਨੀ ਠੰਡ ਆ ਤੇ ਤੂੰ ਠੰਡੀ ਰਸ ਭਾਲਦਾ ਅੱਛਾ ਹੁਣ ਮਹਾਂਪੁਰਖ ਵੀ ਆਪਣੀ ਪਿਤਰੀ ਹੈ ਕੋਈ ਸਤੋ ਗੁਣੀ ਹੈ ਕੋਈ ਰਜੋ ਗੁਣੀ ਵਿਅਕਤੀ ਚ ਹੈ ਕੋਈ ਸਮੋ ਗੁਣ ਚ ਵੀ ਹੁੰਦੇ ਹੈ ਸੁਭਾਵ ਤੇ ਆਪੋ ਆਪਣੇ ਹੈ ਕਿਉਂਕਿ ਤਿੰਨ ਤੱਤ ਜਿਹੜੇ ਬੰਦੇ ਜੀ ਵਰਤਦੇ ਰਹਿੰਦੇ ਆ ਅੱਗ ਦਾ ਤੱਤ ਹੋਵੇ ਫਿਰ ਥੋੜੀ ਜਿਹੀ ਵੀ ਗੱਲ ਬਰਦਾਸ਼ਤ ਕਰਨੀ ਔਖੀ ਹੈ ਤੇ ਜੇ ਪਾਣੀ ਦਾ ਹੋਵੇ ਤੇ ਸੀਤਲ ਧਰਤੀ ਦਾ ਹੋਵੇ ਕਿੰਨਾ ਕਹਿ ਦੋ ਧਰਤੀ ਕਿਵਾਂ ਬੜੀ ਹੁੰਦੀ ਹੈ ਤੇ ਸਰੀਰ ਵੀ ਤੱਤਾਂ ਦੇ ਬਣੇ ਉਹ ਤੱਤਾਂ ਦੀ ਕਿਰਿਆ ਚੱਲਦੀ ਰਹਿੰਦੀ ਆਪਣੇ ਤੇ ਵੀ ਗੁਜ਼ਰਦੀ ਰਹਿੰਦੀ ਹੈ ਕਿਸੇ ਵੇਲੇ ਤੇ ਮਨ ਬੜਾ ਸ਼ਾਂਤ ਹੁੰਦਾ ਕਿਸੇ ਵੇਲੇ ਕੋਈ ਤਮੋ ਗੁਣ ਵੀ ਆ ਜਾਂਦਾ ਤੇ ਆਪਣੇ ਤੇ ਵੀ ਢਾਲ ਕੇ ਦੇ ਲਓ ਉਹ ਮਹਾਂਪੁਰਸ਼ਾਂ ਦੀ ਰਚਨਾ ਤੋਂ ਵੈਸੇ ਹੀ ਬਚਨ ਨਿਕਲ ਗਿਆ ਹੁਣ ਕੀਤਾ ਦੇਖਣਾ ਬਚਨ ਸਮੁੱਚਾ ਹੀ ਨਿਕਲ ਗਿਆ ਕਹਿੰਦੇ ਮੇਰੇ ਅੱਗ ਕਾਹਨੂੰ ਲੱਗੇ ਤੁਹਾਡੇ ਹੀ ਲੱਗ ਜਾਏ ਜਾਂ ਤਾਂ ਕਹਿੰਦੇ ਤੇਰੇ ਲੱਗ ਜਾਏ ਇਹ ਤਾਂ ਉੱਥੇ ਤੱਕ ਰਹਿਣਾ ਸੀ ਉਹ ਜਿਹੜਾ ਬਚਨ ਨਿਕਲਿਆ ਤੁਹਾਡੇ ਲੱਗ ਜਾਏ ਉਹ ਚ ਸਾਰੇ ਰਗੜਾਂਗਾ ਮੈਂ ਗੱਲ ਕੇ ਬੋਲੋ ਹੁਣ ਸਾਧ ਸੰਗਤ ਜੀ ਉਸ ਜ਼ਮਾਨੇ ਚ ਪਤਾ ਹੀ ਹੈ ਕਿ ਆਪਣਾ ਦੇਸ਼ ਮੁਸਲਮਾਨਾਂ ਨੇ ਬੜਾ ਲੁੱਟਿਆ ਉਜਾੜਿਆ ਸੀ ਤੇ ਗਰੀਬ ਲੋਕ ਉਹ ਥੋੜੀ ਬਹੁਤ ਬਚਤ ਹੁੰਦੀ ਸੀ ਤੇ ਮਸੀਂ ਗੁਜ਼ਾਰਾ ਕਰਦੇ ਹੁੰਦੇ ਸੀ ਮਕਾਨ ਕਿੱਥੋਂ ਬਣਾਉਣੇ ਸਭ ਲੁੱਟ ਕੇ ਲੈ ਜਾਂਦੇ ਸੀ ਤੇ ਆਮ ਛੱਪਰੇ ਹੁੰਦੇ ਸੀ ਉਹ ਅੱਗ ਲੱਗਣੀ ਤੇ ਸਾਰਾ ਹੀ ਤਬਾਹ ਹੋ ਜਾਣਾ ਤੇ ਬੜੀ ਤੰਗੀ ਆ ਗਈ ਇੱਕ ਧਰਤੀ ਚ ਕਲਰ ਬੜਾ ਸੀ ਇਹ ਸਾਰੀਆਂ ਚੀਜ਼ਾਂ ਤਾਂ ਅਸੀਂ ਅੱਖਾਂ ਨਾਲ ਦੇਖੀਆਂ ਤੇ ਸੱਪ ਨਿਕਲਣਾ ਡੰਗ ਜਾ ਤੇ ਬੰਦਾ ਬਚਦਾ ਨਹੀਂ ਸੀ ਤੇ ਸਖੀ ਸੁਲਤਾਨ ਦਾ ਉਦੋਂ ਕਾਫੀ ਆਪਣੇ ਪੰਜਾਬ ਚ ਵੀ ਬੋਲਵਾਲਾ ਸੀ ਜਿਵੇਂ ਅੱਜ ਕੱਲ ਵੀ ਕਈ ਨਵੀਆਂ ਨਵੀਆਂ ਸੰਪਰਦਾ ਨੇ ਆਪਣੇ ਬੋਲਵਾਲੇ ਬਣਾ ਲਿਆ ਉਸ ਟਾਈਮ ਵੀ ਸਗੀ ਸਰਵਰ ਦਾ ਕਾਫੀ ਪ੍ਰਭਾਵ ਸੀ ਤੇ ਲੋਕਾਂ ਨੇ ਬੜੇ ਬੰਨਣ ਕਰਾਏ ਸਾਧਨ ਕਰਾਏ ਪਰ ਕਿਸੇ ਪਾਸੇ ਵੀ ਕੋਈ ਕਾਮਯਾਬੀ ਨਾ ਮਿਲੀ ਤੇ ਸਤਿਗੁਰੂ ਜੀ ਦੀ ਮਹਿਮਾ ਵੀ ਹੁਣ ਫੈਲ ਰਹੀ ਸੀ ਕਿ ਪਤਾ ਲੱਗਿਆ ਕਿ ਮਹਾਰਾਜ ਪਲਾਹੀ ਸਾਹਿਬ ਆਏ ਹੈ ਤੇ ਨਗਰ ਦੇ ਸਿਆਣੇ ਪੁਰਸ਼ ਵੀ ਹੁੰਦੇ ਆ ਸੂਝਵਾਨ ਉਹ ਪੰਚਾਇਤ ਦੇ ਰੂਪ ਚ ਇਕੱਠੇ ਹੋ ਕੇ ਸੰਗਤ ਦੇ ਰੂਪ ਚ ਗੁਰੂ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿਚ ਪਹੁੰਚੇ ਤੇ ਹੁਣ ਅੱਜ ਕੱਲ ਕਹਿ ਦਿੰਦੇ ਆ ਕਿ ਕੋਈ ਸੰਤ ਹੈ ਨੀ ਪਰ ਜਦੋਂ ਇਸ ਤਰ੍ਹਾਂ ਦੇ ਬਚਨ ਸੁਣੀਦੇ ਆ ਤੇ ਮੰਨਣਾ ਪੈਂਦਾ ਸਾਧ ਸੰਗਤ ਜੀ ਮਹਾਰਾਜ ਨੇ ਸੰਗਤ ਨੂੰ ਬੈਠਣ ਵਾਸਤੇ ਆਗਿਆ ਦਿੱਤੀ ਭੇਟਾ ਸਵੀਕਾਰ ਕੀਤੀ ਪੁੱਛਿਆ ਆਓ ਭਾਈ ਪ੍ਰੇਮੀਓ ਮਹਾਰਾਜ ਜਾਣੀ ਆ ਅਸੀਂ ਤੁਹਾਨੂੰ ਕੀ ਤਕਲੀਫ ਕੀ ਦੁੱਖ ਹੈ ਕਿਵੇਂ ਆਏ ਆ ਕਹਿੰਦੇ ਮਹਾਰਾਜ ਦੁੱਖ ਵੀ ਬੜਾ ਹੋਇਆ ਕੀਤੀ ਇੱਕ ਨੇ ਭੋਗ ਸਾਰੇ ਰਹੇ ਆ ਤੇ ਆਹ ਗੱਲ ਹੈ ਕਿ ਮਹਾਤਮਾ ਦਾ ਬਚਨ ਹੋ ਗਿਆ ਸਾਧੂ ਬੋਲਿਆ ਸਹਿਜ ਸੁਭਾਏ ਸਾਧੂ ਕਾ ਬੋਲਿਆ ਬੈਠਾ ਨੰਦ ਸਤਿਗੁਰੂ ਜੀ ਕਹਿਣ ਲੱਗੇ ਕਿ ਸੰਤ ਦਾ ਬਚਨ ਤੋਂ ਅਸੀਂ ਵੀ ਨਹੀਂ ਟਾਲ ਸਕਦੇ ਪਾਠ ਦੇ ਵਿੱਚ ਛੋਟ ਕਰ ਦਿੰਦੇ ਆ ਇੱਕ ਤਾਂ ਅੱਜ ਪ੍ਰਤੱਗਿਆ ਕਰੋ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਸੀਂ ਸਿੱਖੀ ਧਾਰੀ ਧਾਰੋਗੇ ਨੀ ਅਜੇ ਧਾਰੀ ਜਦਕਿ ਬੋਲੋ ਇਹਦਾ ਗੱਲ ਗਾਂਹ ਚੱਲ ਜਾਂਦੀ ਕਹਿੰਦੇ ਮਰਦਾ ਕੀ ਨਹੀਂ ਕਰਦਾ ਡੁੱਬਦੇ ਨੂੰ ਤੀਲੇ ਦਾ ਵੀ ਸਹਾਰਾ ਭਾਲਦਾ ਹੁਣ ਆਤਰ ਸੀ ਦੁਖੀ ਸੀ ਕਹਿੰਦੇ ਮਹਾਰਾਜ ਜੋ ਆਪ ਜੀ ਦਾ ਹੁਕਮ ਹੈ ਸਾਨੂੰ ਸਿਰ ਮੱਥੇ ਪਵਾ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਧਰ ਤੇ ਮਹਾਰਾਜ ਕਹਿੰਦੇ ਹੁਣ ਬਚਨ ਉੱਥੇ ਜਾ ਕੇ ਦੇਵਾਂਗੇ ਤੇ ਮਹਾਰਾਜ ਆ ਗਏ ਤੇ ਡਾਲੀ ਦੀ ਕਾਲੀ ਸ਼ਾਹ ਲੱਕੜ ਢੂੰਡ ਕੇ ਉਹਦਾ ਇੱਕ ਥੰਮ ਕਢਾਇਆ ਆਪ ਸਤਿਗੁਰੂ ਜੀ ਨੇ ਆਪਣੇ ਦਸਤਾਵਰ ਹਸਤ ਕਮਲਾਂ ਦੇ ਨਾਲ ਉਹ ਥੰਮ ਜਿਹੜਾ ਸੀ ਗਡਵਾਇਆ ਤੇ ਹੁਕਮ ਕੀਤਾ ਕਿ ਇਹਦੇ ਦੁਆਲੇ ਨਗਰ ਵਸਾ ਲਓ ਜਦ ਤੱਕ ਇਹ ਥੰਮ ਸਾਹਿਬ ਰਹੇਗਾ ਉਦੋਂ ਤੱਕ ਤੁਹਾਡੀ ਚੜ੍ਹਦੀ ਕਲਾ ਹੋਵੇ ਇਹਦੀ ਮਾਨਤਾ ਕਰੋਗੇ ਆਗ ਲੱਗੂਗੀ ਪਰ ਨੁਕਸਾਨ ਨਹੀਂ ਹੋਗਾ ਗੱਜ ਕੇ ਬੋਲੋ ਆਗ ਹੁਣ ਵੀ ਲੱਗਦੀ ਹੈ ਤੇ ਬੁਝ ਜਾਂਦੀ ਹੈ ਦੂਜਾ ਕਹਿੰਦੇ ਮਹਾਰਾਜ ਕਲਵੀ ਨਾਲ ਕਹਿੰਦੇ ਕਿਸੇ ਬਾਹਰਲੇ ਪਿੰਡ ਚ ਵੀ ਕੋਈ ਡੰਗ ਮਾਰਦੇ ਨਾ ਸੱਪ ਤੁਹਾਡੇ ਪਿੰਡ ਦੀ ਜੂਹ ਚ ਆ ਜਾਊਗਾ ਤੇ ਉਹ ਵੀ ਨਹੀਂ ਮਰੂਗਾ ਦੂਜਾ ਬਚਨ ਮਹਾਰਾਜ ਇਹ ਬਖਸ਼ ਹੈ ਅੱਜ ਉਸ ਥੰਮ ਸਾਹਿਬ ਦੀ ਪੂਜਾ ਗੁਰਦੁਆਰਾ ਸਾਹਿਬ ਦਾ ਨਾਂ ਹੀ ਥੰਮ ਸਾਹਿਬ ਹੈ ਉਹ ਸਮਝੋ ਦੁਨੀਆਂ ਦਾ ਹੀ ਥੰਮ ਹੈ ਦੋ ਥੰਮ ਗੱਡੇ ਮਾਰੇ ਨੇ ਇੱਕ ਕਰਤਾਰਪੁਰ ਪੰਜਵੇਂ ਪਾਤਸ਼ਾਹ ਉਹ ਨਾਸਰਦੀਨ ਨੇ ਅਗਨ ਭੇਟ ਕੀਤਾ ਸੀ ਤੇ ਫਿਰ ਸਿੰਘਾਂ ਨੇ ਉਹਨੂੰ ਜਿੰਦਾ ਫੜ ਕੇ ਧਰਤੀ ਚ ਗੱਡ ਕੇ ਤੇਲ ਪਾ ਕੇ ਅੱਗ ਲਾ ਕੇ ਉਹਨੂੰ ਵੀ ਸਾੜ ਲਿਆ ਸੀ ਜਿਵੇਂ ਮਹਾਰਾਜ ਦੇ ਥੰਮ ਦੀ ਬੇਅਦਬੀ ਕੀਤੀ ਉਸ ਗੁਰਦੁਆਰੇ ਦਾ ਨਾਮ ਵੀ ਕਰਤਾਰਪੁਰ ਸਾਹਿਬ ਥੰਮ ਸਾਹਿਬ ਉਧਰ ਰੂਪੇ ਮਹਾਰਾਜ ਨੇ ਮੋਢੀ ਗੱਡੀ ਹੈ ਉਹਦਾ ਨਾਮ ਥੰਮ ਸਾਹਿਬ ਨੀ ਪਿੰਡ ਦੀ ਮੋਢੀ ਗੱਡੀ ਹੈ ਉਹ ਮੋਢੀ ਵੀ ਕਿਹਾ ਗਿਆ ਸੋ ਸਾਧ ਸੰਗਤ ਜੀ ਇਹਦਾ ਛੇਵੇਂ ਪਾਤਸ਼ਾਹ ਜੀ ਦੀ ਕਿਰਪਾਲਤਾ ਤੇ ਪਰੇ ਨਾਲ ਹੀ ਪਿੰਡ ਆਇਆ ਦੁੰਬੇਲੀ ਉੱਥੇ ਸੱਤਵੇਂ ਪਾਤਸ਼ਾਹ ਜੀ ਚਰਨ ਪਾਏ ਆ ਦੋ ਨਦੀਆਂ ਦਾ ਛੰਭ ਆ ਤੇ ਘਾਹ ਬੜਾ ਹੁੰਦਾ ਸੀ ਤੇ ਸੱਚੇ ਪਾਤਸ਼ਾਹ ਜੀ ਨਾਲ 2200 ਸਵਾਰ ਰਹਿੰਦਾ ਸੀ ਜਦੋਂ ਛੇਵੇਂ ਪਾਤਸ਼ਾਹ ਜੀ ਨੇ ਗੁਰਤਾ ਗੱਡੀ ਬਖਸ਼ੀ ਕਹਿੰਦੇ ਮਹਾਰਾਜ ਯੁੱਧ ਵਾਸਤੇ ਸਾਨੂੰ ਕੀ ਹੁਕਮ ਹੈ ਕਹਿੰਦੇ ਤੁਸੀਂ ਯੁੱਧ ਨੀ ਲੜਨਾ ਕਹਿੰਦੇ ਮਹਾਰਾਜ ਜੇ ਕੋਈ ਹਮਲਾ ਕਰ ਦੇ ਕਹਿੰਦੇ ਜਿਵੇਂ ਬਰਫ਼ ਦਾ ਡਲਾ ਗਲ ਜਾਂਦਾ ਇਉਂ ਗਲ ਜੂਗਾ ਜਿਹੜਾ ਤੁਹਾਡੇ ਵਿੱਚ ਚੜ੍ਹ ਕੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਇੱਕ ਫੌਜ ਗੁਰੂ ਹਰਿਰਾਏ ਸਾਹਿਬ ਦੇ ਨਾਂ ਤੇ 2200 ਸਵਾਰ ਦੀ ਕੰਮ ਕੀਤੀ ਸੀ ਜਦੋਂ ਕੋਈ ਮੋਰਚਾ ਫਤਿਹ ਨਾ ਹੋਵੇ ਤੇ ਉਹ ਫੌਜ ਚੜ੍ਹਦੀ ਇਸੇ ਰਣਜੀਤ ਸਿੰਘ ਦਾ ਮੋਰਚਾ ਫਤਿਹ ਹੋ ਜਾਂਦਾ ਸੀ ਧੰਨ ਗੁਰੂ ਹਰਿਰਾਏ ਸਾਹਿਬ ਦੀਆਂ ਬਖਸ਼ ਇਹ ਪਿੰਡ ਵੀ ਸੁਲਤਾਨੀਆਂ ਦਾ ਸੀ ਤੇ ਮਹਾਰਾਜ ਉੱਥੇ ਆਏ ਤੇ ਉਹਨਾਂ ਨੇ ਬੜਾ ਵਿਰੋਧ ਕੀਤਾ ਹਜ਼ੂਰ ਪਾਤਸ਼ਾਹ ਕਹਿੰਦੇ ਆਏ ਸੀ ਬੰਬੇਲੀ ਬਾਣੀ ਸੀ ਚੰਬੇਲੀ ਰਹਿ ਗਈ ਹਵੇਲੀ ਕਹਿ ਕੇ ਬੋਲੋ ਉਹ ਪਿੰਡ ਵਾਧਾ ਹੀ ਨਹੀਂ ਜੀ ਉੱਥੇ ਕੇ ਖੜਾ ਤੇ ਬਵਰਾ ਅਕਾਲੀ ਜਿਹੜੇ ਉੱਥੇ ਸ਼ਹੀਦ ਹੋਏ ਉਸ ਪਿੰਡ ਦੇ ਗਦਾਰ ਬੰਦਿਆਂ ਨੇ CID ਦੇ ਕੇ ਵੀ ਕਾਰਨਾਮਾ ਕਰਾ ਤੇ ਉਸ ਸਥਾਨ ਦੀ ਵੀ ਤੇ ਇੱਥੇ ਵੀ ਸੇਵਾ ਧੰਨ ਧੰਨ ਬਾਬਾ ਦਲੀਪ ਸਿੰਘ ਜੀ ਮਹਾਰਾਜ ਦਮੇਲੀ ਵਾਲੇ ਪਰਮ ਪਵਿੱਤਰ ਆਤਮਾ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਸੋਵਾਲ ਵਾਲਿਆਂ ਦੇ ਦੇਖ ਰੇਖ ਚ ਸੇਵਾ ਹੋਈਆਂ ਉਹਨਾਂ ਸੰਗਤਾਂ ਨੂੰ ਉਹਨਾਂ ਦੀ ਕਿਰਪਾ ਨਾਲ ਬੇਅੰਤ ਉਤਸ਼ਾਹ ਆ ਦੇਸ ਪ੍ਰਦੇਸ਼ ਪਰ ਜਾਗ ਮਹਾਂਪੁਰ ਕੇ ਲਾਉਂਦੇ ਆ ਹੁਣ ਦੁੱਧ ਨੂੰ ਜਾਗ ਨਾ ਲਾਈਏ ਤੇ ਉਹ ਮੱਖਣ ਨੀ ਨਿਕਲਦਾ ਸਵਾਦ ਲਾ ਜੋ ਦਹੀਂ ਬਣਾ ਕੇ ਨਿਕਲਦਾ ਗੱਜ ਕੇ ਬੋਲੋ ਜਾਗ ਲਾਉਣੀ ਪੈਂਦੀ ਹੈ ਇਸ ਤਰ੍ਹਾਂ ਇਨਸਾਨ ਨੂੰ ਵੀ ਕੋਈ ਜਾਗਿਆ ਹੋਇਆ ਜਾਗ ਲਾਉਂਦਾ ਤੇ ਉਹਦਾ ਜੀਵਨ ਪਲਟਦਾ ਤੇ ਸਾਧ ਸੰਗਤ ਜੀ ਇਹ ਤਾਂ ਮਹਾਂਪੁਰਸ਼ਾਂ ਦਾ ਸਥਾਨ ਇਹ ਪਿੰਡ ਦੇ ਬਜ਼ੁਰਗ ਹੋਏ ਆ ਬਾਬਾ ਰਾਣਾ ਜੀ ਹੁਣ ਤਾਂ ਉਹਨਾਂ ਦਾ ਸਥਾਨ ਵੀ ਕਮਾਲ ਹੀ ਹੈ ਸੁੰਦਰ ਅਵਾਜ਼ ਪਿਆ ਲੰਗਰ ਆ ਜਦੋਂ ਮੈਂ ਦੇਖਿਆ ਉਦੋਂ ਛੋਟੀ ਜਿਹੀ ਕੁਟਿਆ ਸੀ ਤੇ ਥੋੜਾ ਵੀ ਬਾੜ ਸੀ ਤੇ ਇੱਕ ਵਾਰੀ ਮੈਂ ਆਪਣੇ ਬਜ਼ੁਰਗਾਂ ਨਾਲ ਆਇਆ ਸੀ ਨਿਆਣੀ ਉਮਰ ਚ ਉੱਥੇ ਟੁੱਟੀ ਜਿਹੀ ਮੰਜੀ ਮਹਾਰਾਜ ਹਜਿਆ ਉਹਨਾਂ ਦੇ ਕੋਲ ਗੁੱਟਦਾ ਸੀ ਸੁਖਮਨੀ ਸਾਹਿਬ ਜੀ ਦਾ ਜੇ ਆ ਬਚਨ ਧਿਆਨ ਦੇਣਾ ਤੇ ਬਾਬਾ ਜਵਾਲਾ ਸਿੰਘ ਮਹਾਰਾਜ ਕਹਿਣ ਲੱਗੇ ਜੇਬ ਚ ਕੀ ਹੈ ਕਹਿੰਦੇ ਮਹਾਰਾਜ ਸੋਹਣ ਸਾਹਿਬ ਗੁੱਟ ਇਕਦਮ ਜੋੜਾ ਲਾ ਕੇ ਖੜੇ ਹੋ ਗਏ ਕਹਿੰਦੇ ਅੱਛਾ ਅਸੀਂ ਮੰਜੀ ਤੇ ਬੈਠੇ ਆ ਤੂੰ ਭੁੰਨੇ ਬੈਠਾ ਬਾਣੀ ਦੀ ਵਿਅਦਵੀ ਹੋ ਗਈ ਹੁਣ ਉਹ ਵੀ ਸਤਸੰਗੀ ਸੀ ਉਹ ਨੀ ਗੁੱਟਦਾ ਸੰਤ ਮਹਾਰਾਜ ਜੀ ਨੂੰ ਫੜਾ ਤਾ ਕਿ ਮਹਾਰਾਜ ਆਪ ਰੱਖ ਲਓ ਮੰਜੀ ਤੋਂ ਵੀ ਸਜੋ ਅਸੀਂ ਸੰਗਤ ਭੁੰਨੇ ਠੀਕ ਕਹਿੰਦੇ ਨਹੀਂ ਇੱਥੇ ਮੇਰੇ ਬਰਾਬਰ ਸਿਰਾਣੇ ਨਾਲ ਬਹਾਲ ਲਿਆ ਦੇਖੋ ਬਾਣੀ ਦਾ ਆਦ ਵਜੇ ਤਾਂ ਗੱਲਾਂ ਕਰਦੇ ਆ ਮਹਾਂਪੁਰਸ਼ਾਂ ਦੀ ਕਿੰਨਾ ਸਤਿਕਾਰ ਹੁੰਦਾ ਕਹਿੰਦੇ ਹੁਣ ਸੁਖਮਨੀ ਸਾਹਿਬ ਜੀ ਦੀ ਅਸ਼ਟਰੀ ਕੱਢ ਮਨ ਸਾਚਾ ਮੁੱਖ ਸਾਚਾ ਸੋਏ ਅਗਰ ਨਾ ਦੇਖੈ ਇਹ ਕਸਬੇ ਨੂੰ ਹੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਆਪਣੀ ਮੁਬਾਰਕ ਰਸਨਾ ਤੋਂ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਨੇ ਸਾਰੀ ਅਸ਼ਟਪਦੀ ਦੀ ਵਿਆਖਿਆ ਕੀਤੀ ਹੈ ਦਾਸ ਨੇ ਸੁਣੇ ਰੱਜ ਕੇ ਬੋਲੋ ਸਾਰੀ ਅਸ਼ਟਪਦੀ ਫਿਰ ਉਹ ਬਜ਼ੁਰਗਾਂ ਨੇ ਬੇਨਤੀ ਕੀਤੀ ਮਹਾਰਾਜ ਅਸੀਂ ਲੋਕ ਕਿਸਾਨ ਲੋਕ ਆ ਹਲ ਪਾਉਂਦੇ ਆ ਸੱਪ ਨੇ ਵੜਿਆ ਹੁੰਦਾ ਫਿਰ ਵੀ ਮਾਰਿਆ ਜਾਂਦਾ ਤੁਸੀਂ ਕਹਿੰਦੇ ਬ੍ਰਹਮ ਦੇਖੋ ਕਹਿੰਦੇ ਹੈ ਤਾਂ ਭਾਈ ਇਵੇਂ ਕਹਿੰਦੇ ਮਹਾਰਾਜ ਤੁਹਾਡੀ ਦ੍ਰਿਸ਼ਟੀ ਦਾ ਠੀਕ ਹੈ ਪਰ ਸਾਡਾ ਬੜਾ ਔਖਾ ਹੁੰਦਾ ਕਹਿੰਦੇ ਭਾਈ ਮੈਂ ਮੌਕਾ ਦੇਖ ਲਿਆ ਜੇ ਵਧੀਆ ਹੋਇਆ ਗੱਲ ਕੇ ਬੋਲੋ ਸੋ ਇਸੇ ਨਗਰ ਦੇ ਵਿੱਚ ਧੰਨ ਧੰਨ ਬਾਬਾ ਦਲੀਪ ਸਿੰਘ ਜੀ ਮਹਾਰਾਜ ਬਾਬਾ ਮਸਤ ਜੀ ਅੱਜ ਉਸ ਪਿੰਡ ਦੇ ਕੁਦਰਤੀ ਸਿੰਘ ਸਾਨੂੰ ਆਡਰ ਵੀ ਮਿਲੇ ਸੋਜੋ ਪਿੰਡ ਹੈ ਗੜ ਸ਼ੰਕਰ ਦੇ ਨੇੜੇ ਬਾਬਾ ਮਸਤ ਜੀ ਦਾ ਨਾਮ ਸੀ ਗਿਆਨ ਚੰਦ ਇਹ ਉਸ ਨਗਰ ਦੇ ਸੀ ਸੁਝਾਉਂਦੇ ਤੇ ਜਿਹੜੀ ਦਰਗਾਹ ਦੀ ਮਹਾਂਪੁਰਸ਼ਾਂ ਦੀ ਪੰਜ ਕੌਂਸਲ ਹੈ ਉਸ ਦੇ ਇਹ ਪ੍ਰਧਾਨ ਸੀ ਕਿਸੇ ਟਾਈਮ ਬਾਬਾ ਵੀਰ ਮਦਾਸ ਜੀ ਰਹੇ ਬਦੋਸ਼ੀ ਵਾਲੇ ਜਿਨ੍ਹਾਂ ਤੋਂ ਕਾਰ ਸੇਵਾ ਆਰੰਭ ਹੋਈ ਹੈ ਬਾਬਾ ਗੁਰਮੁਖ ਸਿੰਘ ਤੇ ਬਾਬਾ ਸਾਧੂ ਸਿੰਘ ਉਹਨਾਂ ਦੀ ਗੱਦੀ ਤੇ ਵੀ ਮਾਤਾ ਜਿਉਣੀ ਜੀ ਆਏ ਹੈ ਜਿਹਨੇ 40 ਸਾਲ ਗੱਦੀ ਨਿਭਾਈ ਹੈ ਇੱਧਰ ਬਾਬਾ ਗੁਲਾਬ ਸ਼ਾਹ ਜੀ ਤੇ ਮੁਸਲਮਾਨ ਗੁਜਰ ਸਨ ਤੇ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ ਸੇਵਕ ਸੀ ਇਹਨਾਂ ਦੇ ਮਨ ਚ ਸ਼ੌਂਕ ਸੀ ਵੀ ਮੈਂ ਬਣਨਾ ਸੰਤ ਆ ਪਰ ਪਹਿਲਾਂ ਨੌਕਰੀ ਫੌਜ ਦੀ ਕਰਨੀ ਤੇ ਫੌਜ ਵੀ ਡਿਸਿਪਲਿਨ ਬੜਾ ਹੁੰਦਾ ਤੇ ਆਗਿਆ ਮੰਨਣ ਦਾ ਤੇ ਇਹ ਟ੍ਰੇਨਿੰਗ ਲੈ ਕੇ ਫਿਰ ਇੱਧਰ ਆਉਣਾ ਇਸੇ ਤਰ੍ਹਾਂ ਉਹਨਾਂ ਨੇ ਕੀਤਾ ਫਿਰ ਮਹਿਲੀ ਸਾਹਿਬ ਜੇਜੂ ਦੇ ਨੇੜੇ ਨਜ਼ਰ ਆ ਉੱਥੇ ਉਹਨਾਂ ਨੇ ਤਪੱਸਿਆ ਕੀਤੀ ਮੈਂ ਸੰਤ ਮਹਾਰਾਜ ਬਾਬਾ ਮਹਿੰਦਰ ਸਿੰਘ ਜੀ ਤੇ ਨੰਗਲ ਵਾਲੇ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਤੇ ਮਾਤਾ ਧਰਮ ਕੌਰ ਜੀ ਉਦੋਂ ਗੱਡੇ ਤੇ ਗਏ ਆ ਜੀ ਆ ਬੈਲਾਂ ਵਾਲੇ ਗੱਡੇ ਤੇ ਹੁਣ ਤਾਂ ਸਾਧਨ ਬਹੁਤ ਹੈ ਤੇ ਖਾਡੇ ਧਰਦੇ ਤੁਰ ਕੇ ਜਾਣਾ ਪੈਂਦਾ ਸੀ ਕਿੰਨੇ ਮੀਲ ਉਦੋਂ ਮਾਤਾ ਜੀਵਾ ਸ਼ਾਹ ਜੀ ਸਰੀਰ ਕਰਕੇ ਮੌਜੂਦ ਸਨ ਤੇ ਦਾਸ ਨੇ ਮਾਤਾ ਜੀ ਦੇ 3 ਵਾਰੀ ਦਰਸ਼ਨ ਕੀਤੇ ਦਰਸ਼ਨ ਕੀ ਅਲੌਕ ਕੇ ਐਡਾ ਚੌੜਾ ਮੱਥਾ ਐਂ ਬੈਠੇ ਹੈ ਦਰਸ਼ਨ ਕਰਕੇ ਸਮਾਧੀ ਲੱਗ ਜਾਂਦੀ ਸੀ ਇੰਨਾ ਤਪ ਤੇਜ ਮਾਤਾ ਜੀ ਦਾ ਮਾਤਾ ਜੀਵਾ ਸ਼ਾਹ ਜੀ ਦਾ ਬਾਬਾ ਗੁਲਾਬ ਸ਼ਾਹ ਜੀ ਇਹਨਾਂ ਨੇ ਤਪੱਸਿਆ ਕੀਤੀ ਤੇ ਬਾਅਦ ਚ ਮੈਂ ਗਿਆ ਤੇ ਫਿਰ ਖਿਆਲ ਆਇਆ ਕਿ ਉਹ ਜਗ੍ਹਾ ਜਿੱਥੇ ਤਪ ਕੀਤਾ ਉਹ ਜਗ੍ਹਾ ਦਰਸ਼ਨ ਕਰੀਏ ਇੱਕ ਛੋਟੀ ਜਿਹੀ ਖੱਡ ਜਾਂਦੀ ਹੈ ਤੇ ਪਾਣੀ ਜਿੰਨੀ ਕੁ ਆਪਣੀ ਸਾਧ ਸੰਗਤ ਜੀ ਇੱਕ ਦੀ ਮੋਟਰ ਪਾਣੀ ਕੱਢਦੀ ਹੈ ਇੰਨਾ ਕੁ ਪਾਣੀ ਉਸ ਨਦੀ ਚ ਮਤਲਬ 12 ਮਹੀਨੇ ਵਗਦਾ ਕਦੀ ਸੁੱਕਦੀ ਨੀ ਤੇ ਬਰਸਾਤ ਤਾਂ ਜ਼ਿਆਦਾ ਵੀ ਹੋ ਜਾਂਦਾ ਉਹ ਜੰਗਲ ਦੇ ਵਿੱਚ ਕਾਫੀ ਹੈ ਸਾਧ ਸੰਗਤ ਚੱਲ ਕੇ ਜਾਣਾ ਪੈਂਦਾ ਫਿਰ ਉੱਥੇ ਉਹਨਾਂ ਦੀ ਜਗ੍ਹਾ ਤੇ ਕੁਦਰਤੀ ਉਹ ਪਹਾੜ ਜਿਵੇਂ ਉੱਲਰਿਆ ਹੁੰਦਾ ਨਾ ਗੁਫਾ ਵਾਂਗੂ ਉੱਥੇ ਹਾਲੇ ਅੰਬ ਦਾ ਦਰਖਤ ਹੋਇਆ ਤੇ 12 ਸਾਲ بابا گلاب شاہ جی کلے اتے رہے، کوئی کھان نہیں، کوئی پینے دا، کوئی پہنن دا نہیں، ندی دے جل چکتے ہون گے تے کند مول کھا کے تپسیا کیتی ہے، دنیا نہ کوئی لنک نہیں۔ پھر انہاں نوں آکاش بانی ہوئی کہ ہن سنسار دا پڑا اتوں جڑے درشن کر کے مڑے، وہ من سی کہ ماں پوچھ کی چکتے ہون گے۔ قدرتی سنت جگندر سنگھ جو جڑی پہاڑ سی نا، مینو ایو لگیا کہ جی ریتے دے کوئی پھال ہوں، تو شری صاحب بڑی سی میرے کول، وہ شری صاحب کی میں ٹوک دے جی کیتا تے ساتھ سنگھ بچوں کند مول نکل آیا۔ وہ پہلی بار کند مول دیکھا کہ آپ پرانے سادھو وہاں کچھ نہیں اتر دیتا آپ کی، یہ چک کے بندگی کری جی گل چک کہہ لو۔ یہ جو ماتا جیوا شاہ جی سکے، کہ پچھلے جنما کے ساتھ کمائیاں کی ہونی، بنایا نہیں کوئی بنتا، درگاہی بخشا ہوں گھردیا آتا کہ ہوں منڈے کڑیاں بیائیے، جا فرج بھی ہوں گرتیاں کے۔ ماتا جی نو بھی جدو جوانی میں آئے کہ شادی، انہیں کہا میری شادی کا نام نہیں لینا، میرا یہاں کام کا کوئی مت نہیں، میں تو مالک کی بندگی واسطے اپنا جیون لکھے لوں۔ پر وہ گرستی منگے نہیں، دکے نہ شادی کر۔ اج کا زمانہ دو زمانے کا بڑا فرق ہے، کہ ادو بڑا سنجم وویک سی کہ ماتا جی نے پتی کا منہ نہیں دیکھا، اپنی ننان نو نال لیا، دونوں جنیا رات اپنا انہوں کا چاچا جی لگتے سی بابا گلاب شاہ پروار چرنا چاہ، بابا جی نے کہا کہ تھی اتنے آ گئی، کہ مارا آ گل ہے، کہ بھائی تیرے واسطے تا درگاہ وچوں سیوا لکھی ہوئی ہے، انہوں نے بھی بابا جی کے حکم چ سیوا کی۔ سیوا بھی کمیں کیتی ہے، ہستی سر جو انکس ہے اہرن جو سر دے، مانتا نے آگے راک ہے وہ بھی سیو کرے، جوں گرمت آپ نواری ہے سب راج سریشت کر دے، گر پیران کی چاکری مہن کرڑی سکسار۔ کاردیاں نے کئی بری کیساں تو پھڑ پھڑ کے بٹیاں دے کڑی سنا، انہاں تنگ کرنا جی، پارونی پرتگیا نہیں ہاری، مہاپرشن چرنا جا اپنا جیون لایا، مہاپرشاں نے اپنے ہوندے پھر انہاں نوں برہم گیان بخش کے اپنی جگہ تے ستھاپت کیتا۔ انہاں نے لٹھے کے کوئی جنگل ہے، چھ چھ میل کوئی پنڈ نہیں، جتھے وہ تپ استھان ہے وہ تک سپو بنے جی، اتنے جا کے برتی ویسے ہی ٹک جاتی ہے۔ سنت بابا ہیرا سنگھ بہاڑے والے بڑا تپ کرتے سی، پر من شانتی نہ ملے، پھر بانی ہوئی تیرا گرو نہیں کوئی، تے گرو تو بنا تیری گتی کیویں ہوئے گی، پھر ماتا جی دے چرنا چلے گئے۔ ماتا جی نے پھر انہاں نوں اپدیش دتا کوئی گھوڑا تگڑا ہوے سوار ماڑا ہوے تے گھوڑا سٹ کے دوڑ جانا، جے گھوڑا تگڑا تے سوار بھی تگڑا ہوے جا گھوڑے نوں ماڑا کیتا جائے، یہ رام جی ماری کہندے چنگا پھر ہیرا سیاں ابھی تینوں آ کے دساں گے کمائی کیویں کری دی ہے، من کیویں بس کری دا، ایک چونپڑی بنا لینی ساڈے واسطے۔ چونپڑی بنا تی، ماتا جی اتنے بیالے آ گئے۔ ماتا جی نے حکم کیتا بھی اٹھان پیروں چ سکا ایک پرشادا، ایک گھڑا پانی کا رب جانا، بعد میں پہرے تے رہنا پیا ہوئے گا، چالی دن اس طرح رہیں گے، 40 ਦਿਨ ਹੋ ਰਹੇ ਪਰ ਸਾਡੇ ਲੋਕਾਂ ਦੀਆਂ ਬਿਰਤੀਆਂ ਬੜੀਆਂ ਨੀਚ ਆ, ਉਹ ਗੱਲਾਂ ਕੀਤੀਆਂ ਤੇ ਮਹਾਰਾਜ ਚਰਨਾਂ 'ਚ ਬੈਠੇ ਆ, ਜਵਾਨ ਇਜਾਜ਼ਤ ਨਹੀਂ ਦਿੰਦੀ। ਇੰਨੇ ਜੀ ਤੁਸੀਂ ਸਮਝ ਲਓ ਜੋ ਸ਼ੰਕੇਵਾਦੀਆਂ ਲੋਕਾਂ ਨੇ ਕੀਤੀਆਂ। ਤੇ ਸਾਹਿਬ ਸਿੰਘ 40 ਦਿਨ ਬਾਅਦ ਫਿਰ ਮਾਤਾ ਜੀ ਨੇ ਪਿਟਕਾ ਖੋਲਿਆ, ਕਹਿੰਦੇ ਆ ਗਿਣ ਲਾ, ਤੇ ਮੁੱਠਿਆਂ ਦੇ ਵਿੱਚ 40 ਰੋਟੀਆਂ ਉਵੇਂ ਪਈਆਂ ਸੀ, ਵਿੱਚ ਰਹਿਣੀ ਸੁੱਕ ਜਾਣੀ, ਪਤਾ ਨੀ ਘੜੇ 'ਚ ਚੂਲੀ ਪਾਣੀ ਦੀ ਪੀਂਦੇ ਸੀ ਨਹੀਂ ਪੀਂਦੇ ਤਾਂ ਹੋ ਜਾਣ। ਕਹਿੰਦੇ ਹੀਰਿਆ ਹੈ ਹੁਣ ਤਪੱਸਿਆ ਕਰ, ਗੱਜ ਕੇ ਬੋਲੋ ਗੁਰ ਸੇਵਾ ਤਪਾਂ ਸਿਰ ਤਪ ਸਾਥ। ਤੇ ਜਿਹੜੇ ਮਾਤਾ ਜੀ ਬਾਹਰ ਆਏ ਤੇ ਰੂਹਾਨੀਅਤ ਦਾ ਤੇਜ ਤਾਂ ਵੈਸੇ ਹੀ ਅੱਗੇ ਸੀ, ਤੇ ਆਹ ਜਿਹੜਾ ਸਾਧਨ ਸੀ ਡੁੱਲ ਡੁੱਲ ਪਵੇ। ਉਹ ਜਿਹੜੇ ਮਨਮੁਖ ਸੀ ਨਾ, ਨਿੰਦਕ ਲੋਕ ਸੀ, ਉਹਨਾਂ ਨੇ ਫਿਰ ਡਿੱਗ ਡਿੱਗ ਕੇ ਡਡੋਤਾ ਪੈ ਪੈ ਕੇ ਮਾਫੀਆਂ ਮੰਗੀਆਂ। ਕਹਿੰਦੇ ਹੁਣ ਇਹ ਮਾਫੀ ਮੰਗੂਗਾ ਜਿੱਥੇ ਤਰਕਾਂ ਕਰਦੇ ਰਹੇ। ਬਾਬਾ ਜੀ ਨੇ ਵੀ ਉੱਥੇ ਜੀ ਤਪ ਕੀਤਾ। ਬਾਬਾ ਜਵਾਲਾ ਸਿੰਘ ਮਹਾਰਾਜ ਜਦੋਂ ਇੱਥੇ ਹਰਖਵਾਲ ਦੇ ਜੰਗਲ 'ਚ ਆਏ ਤੇ ਉਹਨਾਂ ਦੀ ਪਾਵਨ ਰਸਮ ਨਾਲ ਆਪਣਾ ਬਚਣਿਆ ਕਿ ਅਸੀਂ ਜਾ ਰਹੇ ਸੀ ਤੇ ਜਿੱਧਰ ਵੀ ਕੰਨਾਂ ਨਾਲ ਸੁਣੀਏ ਤੇ ਸ੍ਰੀ ਜਪਜੀ ਸਾਹਿਬ ਵੀ ਸੁਣਾਈ ਦੇਵੇ ਹਰ ਪਾਸੇ ਜਪਜੀ ਸਾਹਿਬ ਦੀ ਧੁਨ। ਕਹਿੰਦੇ ਨੇੜੇ ਕੋਈ ਕਿਸਾਨ ਹਲ ਵਾਹ ਰਿਹਾ ਸੀ, ਅਸੀਂ ਕਿਹਾ ਸ਼ਾਇਦ ਤੇ ਕੋਈ ਨਾਮ ਬਾਣੀ ਵਾਲਾ ਗੁਰਸਿੱਖ ਹੋਏਗਾ। ਉਹ ਗਏ ਪਰ ਉਹ ਗੱਲ ਨਾ ਪੁੱਛਿਆ ਕਿ ਇੱਥੇ ਕੋਈ ਮਹਾਂਪੁਰਖ ਹੈ। ਕਹਿੰਦੇ ਹਾਂ ਜੀ, ਇੱਥੇ ਸੰਤ ਹੀਰਾ ਸਿੰਘ ਰਹਿੰਦੇ ਘੋੜੇ 'ਚ ਤਪ ਕਰਦੇ। ਉੱਥੇ ਜਲੇ ਗਏ ਤੇ ਪਤਾ ਲੱਗਿਆ ਕਿ ਮਹਾਂਪੁਰਸ਼ਾਂ ਦੀ ਬੰਦਗੀ ਦੇ ਪ੍ਰਤਾਪ ਨਾਲ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਸੀ ਕਿ ਸਾਰਾ ਬਾਜੂ ਮੰਡਲੀ ਜਪਜੀ ਸਾਹਿਬ ਦੇ ਪਰਮਾਣੂਆਂ ਨਾਲ ਪਰਿਪੂਰਨ ਹੋ ਗਿਆ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਰਸਨਾਂ ਦੇ ਬਚਨ ਹੈ ਕਿ ਬੰਦੇ ਦੇ ਬਚਨ ਨੇ। ਕਹਿੰਦੇ ਜਾਂ ਬਾਬਾ ਬਕਾਲੇ ਜਾਂ ਬਾਬਾ ਬਿਹਾਲੇ, ਗੱਜ ਕੇ ਬੋਲੋ। ਜਾਂ ਤਾਂ ਨੌਵੇਂ ਪਾਤਸ਼ਾਹ ਨੇ ਬਕਾਲਾ ਸਾਹਿਬ 27 ਸਾਲ 9 ਮਹੀਨੇ 9 ਦਿਨ 9 ਘੜੀਆਂ 9 ਪਲ ਤਪੱਸਿਆ ਕੀਤੀ। ਕਹਿੰਦੇ ਜਾਂ ਬਿਹਾਲੇ ਵਿੱਚ ਬਾਬਾ ਹੀਰਾ ਸਿੰਘ ਜੀ ਨੇ ਤਪੱਸਿਆ ਕੀਤੀ। ਅੱਠੀ ਪੈਰੀ ਇੱਕ ਚਮਚਾ ਖੀਰ ਦਾ ਖਾ ਕੇ 24 ਘੰਟੇ ਤਪ ਕਰਨਾ। ਬਾਬਾ ਦਸੀ ਇੱਥੇ ਰਹਿੰਦਾ ਸੀ, ਹੁਣ ਵੀ ਫੋਟੋ ਦੇਖੋਗੇ ਇਸ ਤਰ੍ਹਾਂ। ਆ ਪਿਛਲੇ ਸਾਲ ਦਾਸ ਉਹਨਾਂ ਦੀ ਬਰਸੀ ਦੇ ਗਏ, ਸੰਗਤ ਬੜੀ ਖੁਸ਼ ਹੋਈ। ਤੇ ਸੰਤ ਗਿਆਨੀ ਗੁਰਬਚਨ ਸਿੰਘ ਪਿੰਡਰਾਂ ਵਾਲੇ ਜਥੇ ਸਮੇਤ ਹਰਖੋਆਲ ਆਏ ਡੇਰਾ ਸੰਤਗੜ੍ਹ ਤੇ ਸੰਤ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਕਥਾ ਸੁਣਾਉਂਦੇ ਹਾਂ ਤੇ ਗੁਰਮੁਖ ਰੂਮ ਰੂਮ ਹਰ ਤਿਆਗਰ, ਇਹੋ ਜਿਹਾ ਕੋਈ ਸੰਤ ਗੁਰਮੁਖ ਹੈ ਜਿਹਦਾ ਰੂਮ ਰੂਮ ਪਰਮੇਸ਼ਰ ਨੂੰ ਧਿਆਉਂਦਾ ਹੋਵੇ, ਉਹਦੇ ਦਰਸ਼ਨ ਕਰਾਓ। ਹੁਣ ਮਹਾਂਪੁਰਖਾਂ ਦੀ ਅਵਸਥਾ ਤਾਂ ਆਪਣੀ ਵੀ ਐਸੀ ਹੈ ਪਰ ਆਪਣੇ ਦੇ ਨਹੀਂ ਲੈਂਦੇ। ਕਹਿੰਦੇ ਜੀ ਬੇਨਤੀ ਕਰਨੀ ਪਊ, ਆਗਿਆ ਲੈਣੀ ਪਊ। ਫਿਰ ਬਾਬਾ ਹੀਰਾ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ, ਕਹਿੰਦੇ ਆਪ ਹੀ ਕਿਰਪਾ ਕਰ ਦਿੰਦੇ। ਕਹਿੰਦੇ ਮਹਾਰਾਜ ਜੀ ਆਪ ਜੀ ਦਾ ਹੀ ਨਾਂ ਚੁਣਿਆ। ਕਹਿੰਦੇ ਚੰਗਾ, ਫਿਰ ਸਾਰੇ ਖੇਸੀ ਇਸ਼ਨਾਨ ਕਰਕੇ ਤੇ ਸਾਫ ਵਸਤਰ ਬਦਲ ਕੇ ਆ ਗਏ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਚਰਨਾਂ ਨੂੰ ਨਮਸਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਚੌਰ ਸਾਹਿਬ ਦੀ ਸੇਵਾ ਚ ਬਹਿ ਗਏ ਜਥੇ ਦੇ ਗੁਰਦੁਆਰਾ ਸਾਹਿਬ ਬਹਿ ਗਏ। ਬਸ ਸੁਣ ਸਮਾਧੀਆਂ ਲੱਗ ਸੁਣ ਸਮਾਧੀਆਂ ਲੱਗ ਗਈਆਂ ਤਪੱਸਿਆ ਦਾ ਪ੍ਰਭਾਵ, ਉਹਨਾਂ ਦਾ ਵੀ ਗੁਰਮੁਖ ਰੂਮ ਰੂਮ ਅਵਸਥਾ ਸਿਮਰਨ ਚੱਲ ਪਿਆ ਸਾਰਿਆਂ ਦੇ। ਦਰਾਖਤਾਂ ਦੇਖਣ ਉੱਧਰ, ਕੰਧਾਂ ਵੱਲ ਦੇਖਣ ਉੱਧਰ, ਜਿੱਧਰ ਦੇਖਣ ਹਰ ਪਾਸੇ ਹੋਏ ਅਵਸਥਾ। ਕਹਿੰਦੇ ਮਹਾਰਾਜ ਆਕਾਸ਼ ਪਤਾਲ ਮੇਰੀ ਜ਼ਿੰਦਗੀ ਏ, ਸਭ ਹਰ ਹਰ ਨਾਮ ਧਿਆਵੈ ਰਾਮ। ਐਸੀ ਕਹਿੰਦੇ ਕਮਾਲ ਹੈ, ਇੰਨੀ ਬੰਦਗੀ ਧੰਨ ਧੰਨ ਬਾਬਾ ਹੀਰਾ ਸਿੰਘ ਜੀ ਮਹਾਰਾਜ ਜੀ ਦੀ ਸੀ। ਮਾਤਾ ਜੀ ਦੇ ਹੁਕਮਾਂ ਚ ਬਚਨ ਕੀਤਾ। ਮਾਤਾ ਜੀ ਨੂੰ ਬਾਬਾ ਜਵਾਲਾ ਸਿੰਘ ਮਹਾਰਾਜ ਕਿਹਾ, ਮਾਤਾ ਜੀ ਤੁਸੀਂ ਕਿਤੇ ਨੀ ਜਾਣਾ, ਸਾਰੇ ਇੱਥੇ ਹੀ ਆਉਣਗੇ। ਵੱਡੇ ਵੱਡੇ ਬ੍ਰਹਮ ਗਿਆਨੀ ਮਾਤਾ ਜੀ ਦੇ ਦਰਸ਼ਨ ਕਰਨ ਜਾਂਦੇ ਰਹੇ, ਆਪ ਮਹਾਂਪੁਰਖ ਕਿਰਪਾ ਕਰਦੇ ਰਹੇ, ਉਹਨਾਂ ਦੀ ਗੱਦੀ ਤੇ ਫਿਰ ਬੀਬੀ ਛੇਲਾਂ ਦੇ ਵੀ ਆਏ। ਅਸੀਂ ਸੰਤ ਬਾਬਾ ਮਹਿੰਦਰ ਸਿੰਘ ਬਾਅਦ ਗਏ, ਬੀਬੀ ਨੇ ਬੜਾ ਬਰਾਗ ਕੀਤਾ ਕਿ ਹੁਣ ਇੱਥੇ ਆਉਂਦਾ ਹੀ ਨੀ ਕੋਈ, ਕਹਿੰਦੇ ਜੀ ਗੈਮ ਬਣ ਗਿਆ, ਸਾਡਾ ਰਸਤਾ ਬੰਦ ਹੋ ਗਿਆ ਤੇ ਮੇਰੇ ਤੇ 3 ਲੱਖ ਰੁਪਇਆ ਕਰਜ਼ਾ। ਅਸੀਂ ਕਿਹਾ ਬੀਬੀ ਹੁਣ ਅੱਜ ਤੋਂ ਤੁਹਾਡਾ ਕਰਜ਼ਾ ਮੁੱਕ ਗਿਆ। ਗੱਦੀ ਦੇ ਬੋਲੋ, ਉਹਨੇ ਉਹ ਬ੍ਰਾਹਮਣਾਂ ਦੀ ਲੜਕੀ ਸੀ ਤੇ ਰਮਾਇਣ ਦਾ ਇੱਕ ਪੰਕਤੀ ਦੀ ਤਰਕ ਮਾਰੀ ਤੇ ਸ਼ਾਇਦ ਗੱਲਾਂ ਹੀ ਆ ਕਿ ਕਾਪਟ ਸਨੇਹੇ ਮੋਹੇ ਨਹਿ ਪਾਵਾ। ਬੀਬੀ ਨੇ ਪੰਕਤੀ ਬੋਲੀ, ਮੈਂ ਬੀਬੀ ਹੁਣ ਉੱਤਰਦਾਈ ਦੇ ਨਹੀਂ ਸਕਦੇ, ਮਹਾਂਪੁਰਸ਼ਾਂ ਵੱਲ ਬੋਲਣਾ ਨਹੀਂ ਚਾਹੀਦਾ, ਪਰ ਜਿਹੜੀ ਹੁਣ ਡਿਊਟੀ ਲੈ ਰਹੀ ਹੈ ਜਦੋਂ ਪੂਰੀ ਹੋਜੂ ਤੁਹਾਡੇ ਸਾਹਮਣੇ ਆਪੇ ਆ ਜੂ ਕਿ ਕਾਪਟ ਦਾ ਸਨੇਹ ਹੈ ਜੋ ਸੱਚਾ। ਬੀਬੀ ਉਹਨਾਂ ਨੂੰ ਕਿਹਾ ਕਿ ਹੁਣ ਆਉਣਾ ਪਏਗਾ ਉੱਥੇ ਸੰਗਤ ਤੇ, ਅਸੀਂ ਉਹ ਸੰਗਤ ਨੂੰ ਬੇਨਤੀ ਕੀਤੀ ਤੇ ਉਹਨਾਂ ਦਾ ਕਰਜ਼ਾ ਲਾਹ ਤਾ ਤੇ ਬੀਬੀ ਜੀ ਬੜੇ ਖੁਸ਼ ਹੋਏ, ਕਹਿੰਦੇ ਅੱਜ ਤੱਕ ਕਿਹਾ ਅਖਵਾੜ ਵੀ ਗਏ ਫਲਾਣੇ ਏਰੀਆ ਚ ਵੀ ਕਿਸੇ ਨੇ ਬਾਹਰ ਨੀ ਪੜੀ ਤੇ ਬਾਬਾ ਜਵਾਲਾ ਸਿੰਘ ਸਾਹਿਬ ਸਾਡੇ ਨਾਲ ਇਤਨਾ ਪਿਆਰ ਕਰਦੇ ਸੀ, ਅੱਖਾਂ ਭਰੀਆਂ, ਕਹਿੰਦੇ ਨਹੀਂ ਹਾਲੇ ਬੀਜ ਹੈਗਾ। ਗੱਜ ਕੇ ਬੋਲੋ, ਹੁਣ ਉਹ ਮਾਤਾ ਸ਼ੀਲਾ ਵੀ ਅੱਜ ਪੰਡ ਚਲੇ ਗਏ। ਸੋ ਬਾਬਾ ਹੀਰਾ ਸਿੰਘ ਜੀ ਮਹਾਰਾਜ ਜੀ ਤੋਂ 108 ਪੂਰਨ ਬ੍ਰਹਮ ਗਿਆਨੀ ਦੀਨਾਂ ਤੇ ਦੁਖੀਆਂ ਦੇ ਸਹਾਰੇ, ਧੰਨ ਧੰਨ ਬਾਬਾ ਦਲੀਪ ਸਿੰਘ ਜੀ ਮਹਾਰਾਜ। ਸੁਖੀਆਂ ਨੂੰ ਤੇ ਸਾਰੇ ਗੱਲ ਲਾਉਂਦੇ, ਦੁਖੀਆਂ ਨੂੰ ਵੀ ਗੱਲ ਕੋਈ ਲਾਉਂਦਾ। ਦੁਖੀ ਵੀ ਉਹ ਜਿਹੜੇ ਗੰਭੀਰ ਨਾਲ ਗੜੇ ਹੋਏ ਸੀ, ਪਾਕ ਰਾਤ ਬਗਦੀ ਸੀ, ਉਹ ਰੋਗੀ ਰਾਜੀ ਕੀਤੇ, ਕਈ ਤਾਂ ਮੁੜ ਕੇ ਘਰੇ ਹੀ ਨਹੀਂ ਗਏ, ਸਾਧ ਬਣ ਗਏ। ਸਾਡੇ ਦੇਗੇ ਸੀ ਸੰਤ ਅਮਰ ਸਿੰਘ ਮੱਝਾਂ ਵਾਲਾ ਤੇ ਸੰਤ ਸਵਰਨ ਸਿੰਘ ਰਾਗੀ, ਇਹ ਸਾਰੇ ਗੰਭੀਰ ਦੇ ਬਿਮਾਰ ਸੀ ਤੇ ਦਰਸ਼ਨ ਸਿੰਘ ਤੇ ਮੁੜ ਕੇ ਘਰ ਨਹੀਂ ਗਏ ਜੀ, ਕਿ ਸਾਨੂੰ ਮਹਾਂਪੁਰਖਾਂ ਨੇ ਜੀਵਨ ਦਿੱਤਾ ਤੇ ਮੁੜ ਕੇ ਉਹਨਾਂ ਹੀ ਘਰੇ ਹੀ ਲੈਣਾ। ਤੇ ਫਿਰ ਲੰਗੜੇ ਲੂਲੇ ਪਿੰਗਲੇ ਅਪਾਹਜ ਅੱਖਾਂ ਤੋਂ ਮਨਾਖੇ ਉਹਨਾਂ ਨੂੰ ਗੱਲ ਲਾਇਆ ਤੇ ਛਾਇਆ ਛਪਾਇਆ ਬਦ ਰੂਹਾਂ ਦੇ ਦੁਖੀ, ਬਿਮਾਰੀਆਂ ਦੇ ਦੁਖੀ। ਤੇ ਜਿਵੇਂ ਕਿਸੇ ਟਾਈਮ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੋਕ ਚੇਤੇ ਕਰਦੇ ਸੀ ਨਾ, ਆਇਆ ਬਾਬਾ ਬੈਦ ਰੋਗੀਆਂ ਦਾ ਤੇ ਬਾਬਾ ਦਲੀਪ ਸਿੰਘ ਨੂੰ ਵੀ ਉਹ ਚੇਤੇ ਕਰਦੇ ਸੀ ਤੇ ਜੈਤੋਂ ਦੇ ਮੋਰਚੇ ਚ ਵੀ ਗਏ। ਗੱਜ ਕੇ ਬੋਲੋ, ਬਾਬਾ ਦਲੀਪ ਸਿੰਘ ਜੀ ਮਹਾਰਾਜ ਤੇ ਉਹਨਾਂ ਤੋਂ ਸ਼ਖਸ਼ੀਤਾਂ ਵੱਲੋਂ ਸਾਈਆਂ ਸੰਤ ਬਾਬਾ ਹਰਬੰਸ ਸਿੰਘ ਜੀ, ਸੰਤ ਬਾਬਾ ਸਰਵਣ ਸਿੰਘ ਜੀ, ਇਹਨਾਂ ਨੂੰ ਦੇਖੋ ਤਾਂ ਕਿੱਥੇ ਪਹੁੰਚਾਇਆ। ਹੁਣ ਸੰਤ ਬਾਬਾ ਹਰਬੰਸ ਸਿੰਘ ਜੀ ਜੋ ਕੰਮ ਕਰਕੇ ਗਏ ਆਏ, ਅਸੀਂ ਵੀ ਆ ਚਲੇ, ਅਸੀਂ ਵੀ ਜਾਣਾ। ਪਰ ਜਿਹੜਾ ਬੰਦਾ ਕੋਈ ਸੰਗਤ ਦੀ ਸੇਵਾ ਦਾ ਮਾਰਕਾ ਮਰ ਜਾਂਦਾ ਸਰੀਰ ਕਰਕੇ ਚਲ ਜਾਣਾ, ਉਹਦੀਆਂ ਯਾਦਾਂ ਅਮਿਟ ਰਹਿ ਜਾਂਦੀਆਂ। ਕਿੰਨੀਆਂ ਨਦੀਆਂ ਦੇ ਪੁਲ ਬਣੇ, ਕਿੰਨੇ ਸਰੋਵਰ ਬਣਾਏ, ਸੰਗ ਮਰਮਰਾ ਲਵਾਈਆਂ, ਕਿੰਨੇ ਗੁਰਦੁਆਰੇ ਨਿਸ਼ਾਨਾ ਧਾਮਾਂ ਦੀ ਸੇਵਾ ਕੀਤੀ, ਕਿੰਨੀਆਂ ਸਰਾਵਾਂ ਬਣਾਈਆਂ। ਹੁਣ ਪਾਕਿਸਤਾਨ ਸੇਵਾ ਉਦਮ ਮਹਾਰਾਜ ਬਖਸ਼ਿਆ, ਸੰਗਤ ਤੁਰ ਪਈ ਹੈ। ਆ ਯਾਤਰਾ ਇਹ ਬਾਬਾ ਹਰਬੰਸ ਸਿੰਘ ਦੀ ਦੇਣ ਹੈ, ਇਹ ਭੁੱਲਣ ਵਾਲੀ ਗੱਲ ਨੀ। ਔਰ ਚਾਂਦੀ ਦੀ ਪਾਲਕੀ ਚੜਾਈ ਜਿਆ ਉਲ ਹੱਕ, ਇਹ ਕਿਤਨਾ ਵੱਡਾ ਡਿਕਟੇਟਰ, ਉਸਨੇ ਸੰਤ ਬਾਬਾ ਹਰਬੰਸ ਸਿੰਘ ਜੀ ਨੂੰ ਇੱਕ ਖਿਲਤ ਭੇਜਿਆ, ਕਹਿੰਦੇ ਦਰਸ਼ਨ ਕਰਨ ਮੈਂ ਆਉਣਾ ਸੀ ਤੇ ਕੋਈ ਜ਼ਰੂਰੀ ਸਾਡੀ ਮੀਟਿੰਗ ਹੋ ਗਈ ਆ ਤੇ ਆ ਨਹੀਂ ਸਕਿਆ। ਤੇ ਜੋੜੀ ਦੇ ਵੀ ਮਹਾਰ ਤੇ ਗੁਰਬਾਣੀ ਦੀ ਕਥਾ ਵੀ ਇਸੇ ਕਰਕੇ ਗਿਆਨੀ ਜੀ ਕਹਿ ਕੇ ਬੁਲਾਇਆ ਜਾਂਦਾ ਸੀ, ਤੇ ਦਵਾਈ ਬੂਟੀ ਵੀ ਤੇ ਮਹਾਰਾਜ ਦੀ ਕਿਰਪਾ ਨਾਲ। ਤੇ ਦੂਜੇ ਸੰਤ ਸਰਵਣ ਸਿੰਘ ਜੀ, ਰਾਵੀ ਅੱਜ ਸਾਰੇ ਹੀ ਹੈ, ਸਤਿਕਾਰ ਯੋਗ ਹੈ। ਪਰ ਜੋ ਲਕੀਰ ਸੰਤ ਸਰਵਣ ਸੰਗੀ ਖਿੱਚ ਕੇ ਗਏ, ਸਿੱਖਾਂ ਵੀ ਕਹੇ ਰਾਵੀ ਤੋਂ ਨੀ ਖਿੱਚਾਉਣੀ। ਜੱਜ ਕੇ ਬੋਲੋ, ਇਤਨੇ ਵੱਡੇ ਗੰਧਰਵ, ਦੁਨੀਆਂ ਦਾ ਕੋਈ ਸਾਜ ਨਹੀਂ ਜਿਹਦੇ ਉਹ ਮਾਹਰ ਨਾ ਸਨ। ਇੱਥੇ ਆਏ ਤੇ ਗੋਰਿਆਂ ਨੇ ਉਹ ਸਾਜ ਰੱਖੇ ਜਿਨ੍ਹਾਂ ਦੀ ਪੇਟੀ ਨਹੀਂ ਆਮ ਬੰਦਾ ਖੋਲ ਸਕਦਾ, ਤੇ ਸੰਤਾਂ ਨੇ ਜਿਹੜੇ ਵਜਾਏ ਤੇ ਗੋਰਿਆਂ ਨੇ ਬੜੀਆਂ ਪੇਸ਼ਕਸ਼ਾਂ ਕੀਤੀਆਂ ਤੇ ਤੁਹਾਨੂੰ ਸੋਨਿਆਂ ਚਾਂਦੀਆਂ ਹੀਰਿਆਂ ਨਾਲ ਬੋਲ ਦਿਆਂਗੇ, ਪਰ ਤੁਸੀਂ ਸਾਡੇ ਬਣ ਕੇ ਕੀਰਤਨ ਕਰੋ। ਉਹ ਕਹਿੰਦੇ ਹੁਣ ਗੁਰੂ ਨਾਨਕ ਦੇ ਬਣ ਗਏ ਆ, ਬੰਦਿਆਂ ਦੇ ਨਹੀਂ ਬਣਨ। ਰੱਜ ਕੇ ਬੋਲੋ, ਹੁਣ ਢਾਡੀ ਬੇਕਾਰ ਕਾਰੇ ਲਾਇਆ। ਇਸ ਪਰ ਬਾਬਾ ਸ਼ਾਮ ਸਿੰਘ ਜਿਵੇਂ 40 ਸਾਲ ਸਰੰਡਾ ਫੜ ਕੇ ਦਰਬਾਰ ਸਾਹਿਬ ਕੀਰਤਨ ਕੀਤਾ, ਬਾਹਰ ਨਿਕਲੇ ਨਿਸ਼ਕਾਮ ਸੰਤ ਮਿਸ਼ਰਾ, ਬੜਬੜੀਆਂ ਸ਼ਖਸੀਅਤਾਂ ਹੋਈਆਂ। ਰਾਗੀ ਮਨਸ਼ਾ ਸਿੰਘ ਜੀ ਦੀ ਮਿੱਟੀ ਦੀ ਪਰਾਤ, ਮਿੱਟੀ ਦੇ ਭਾਂਡੇ, ਤੇ ਮਹਾਰਾਜ ਰਣਜੀਤ ਸਿੰਘ ਨੇ ਕਿਹਾ ਸੋਨੇ ਦੇ ਦੇ, ਹੁਣ ਕੁੰਡਾ ਬੰਦ ਕਰ ਲਿਆ। ਕਹਿੰਦੇ ਮਹਾਰਾਜ ਰਾਜਾ ਬੋਲੋ, ਕਹਿੰਦੇ ਕਾਣਿਆ ਤੈਨੂੰ ਮੇਰਾ ਵਿਕਰਿਆ ਸੋਨੇ ਦੇ ਭਾਂਡੇ ਲਿਆ, ਜਿਹੜੇ ਗੁਰੂ ਰਾਮਦਾਸ ਦੇ ਮੈਂ ਕੀਰਤਨ ਕਰਦਾ ਉਹਨੂੰ ਮੇਰਾ ਕੋਈ ਫਿਕਰ ਨੀ। ਰੱਜ ਕੇ ਬੋਲੋ, ਸੁਣਦਾ ਹੀ ਨਾ ਸਕੂਲ, ਇਹੋ ਜਿਹੇ ਵੀ ਦੇਖ ਲੋ ਗੁਰੂ ਕੇ ਕੀਰਤਨੀ ਹੋ ਗੁਜਰੇ ਧਰਤੀ ਦੇ ਉੱਤੇ। ਆਲਮਸਤ ਸਾਹਿਬ ਮਹਾਰਾਜ ਦੀ ਕਿਰਪਾ, ਅੱਜ ਗਿਆਨੀ ਬੰਤਾ ਸਿੰਘ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਹੈ, ਤੇ ਰਾਗੀ ਸੱਜਣ ਸਿੰਘ, ਸੰਤ ਜੋਗਿੰਦਰ ਸਿੰਘ ਜੀ, ਤੇ ਕਿਨਿਆਂ ਗਏ ਗੁਰਮੇਲ ਸਿੰਘ ਦਾ ਭਾਈ, ਹੁਣ ਆ ਥੋੜੇ ਦਿਨ ਵਿੱਚ ਸਰੀਰ ਛੱਡ ਗਿਆ, ਤੁਹਾਨੂੰ ਸ਼ਾਇਦ ਪਤਾ ਲੱਗਿਆ ਕਿ ਨਹੀਂ, ਅਮਰੀਕਾ ਚ ਉਹ ਸਰੀਰ ਛੱਡ ਗਿਆ। ਹੋਰ ਵੀ ਕਿੰਨੇ ਵਿਦਿਆਰਥੀ ਸੰਤ ਮਹਾਂਪੁਰਸ਼ਾਂ ਨੇ ਪੈਦਾ ਕੀਤੇ, ਕਿੰਨੇ ਰੋਗੀਆਂ ਨੂੰ ਜੀਵਨ ਨਵਾਂ ਜੀਵਨ ਦਿੱਤਾ, ਤੇ ਬਾਬਾ ਦਲੀਪ ਸਿੰਘ ਜੀ ਮਹਾਰਾਜ ਜੀ ਦੀ ਇਹ ਕਿਰਪਾ। ਅੱਜ ਤਾਂ ਹੁਣ ਥਾਂ ਥਾਂ ਸੰਗੀਤ ਵਿਦਿਆਲੇ ਖੁੱਲ ਗਏ, ਪਰ ਉਹਨਾਂ ਦਿਨਾਂ ਚ ਡਮੇਲੇ ਜਿਹੜਾ ਸੀ ਇੱਕ ਬਹੁਤ ਵੱਡਾ ਕੇਂਦਰ ਰਿਹਾ। ਗੱਜ ਕੇ ਬੋਲੋ, ਜਿਹੜੇ ਰਾਗੀ ਬੰਤਾ ਸੁਣੀ ਗਏ ਸ਼੍ਰੋਮਣੀ ਕਮੇਟੀ ਚ ਸੇਵਾ ਵਾਸਤੇ, ਉੱਥੇ ਜਿਹੜੇ ਇੰਸਪੈਕਟਰ ਸੀ ਜਿਹਨੇ ਪ੍ਰੀਖਿਆ ਲੈਣੀ ਸੀ ਇਮਤਿਹਾਨ ਵਾਸਤੇ ਆਏ, ਕਹਿੰਦੇ ਜੀ ਦੱਸੋ ਤੁਸੀਂ ਸਿੱਖਿਆ ਕਿੱਥੋਂ ਆ? ਕਹਿੰਦੇ ਡਮੇਲੀ ਤੋਂ। ਕਹਿੰਦੇ ਮਹਾਰਾਜ ਅਸੀਂ ਤੁਹਾਡਾ ਇਮਤਿਹਾਨ ਕੀ ਲੈ ਸਕਦੇ? ਕਹਿੰਦੇ ਤੁਹਾਡਾ ਨੀ ਇਮਤਿਹਾਨ ਨਹੀਂ ਲੈ ਸਕਦੇ, ਤੁਸੀਂ ਗੰਧਰਵਾਂ ਦੇ ਚੇਲੇ ਆ, ਇਮਤਿਹਾਨ ਨਹੀਂ ਲਿਆ, ਉਵੇਂ ਮਾਰ ਕਰਤਾ ਇਹਨਾਂ ਨੂੰ, ਤੁਰੰਤ ਹੁਣੇ ਰਾਗੀ ਲਾਇਆ ਜਾਏ। ਗੱਜ ਕੇ ਬੋਲੋ, ਹੁਣ ਦੇਖੋ ਉਹਨਾਂ ਦੀ ਰਿਟਾਇਰਮੈਂਟ ਹੋ ਚੁੱਕੀ ਹੈ, ਪਰ ਸ਼੍ਰੋਮਣੀ ਕਮੇਟੀ ਛੱਡਦੀ ਨੀ ਉਹਨਾਂ ਨੂੰ ਰਾਗੀ ਬੰਤਾ ਸੁਣਨ। ਤੇ ਮੈਂ ਇੱਕ ਵਾਰੀ ਪੰਡਿਤ ਇੰਦਰ ਸਿੰਘ ਜੀ ਨਾਸਕ ਵਾਲੇ, ਉਹਨਾਂ ਨੇ ਕੋਈ ਸੁਨੇਹਾ ਭੇਜਿਆ ਸੰਤਾਂ ਕੋਲ ਪੜ੍ਹਦਾ ਸੀ, ਤੇ ਬਾਬਾ ਜੀ ਵਾਇਲਨ ਵਜਾ ਰਹੇ ਸੀ, ਸ਼ਾਇਦ ਸਤਾਰ ਸੀ, ਤੇ ਰਾਗੀ ਬੰਤਾ ਸਿੰਘ ਜੋੜੀ 3 ਘੰਟੇ ਲੱਗੇ ਰਹੇ, ਤੇ ਮੈਂ ਸੁਨੇਹਾ ਦੇਣਾ ਸੀ, ਬੱਸੇ ਜਾਣਾ ਸੀ। ਫਿਰ ਬੇਨਤੀ ਕੀਤੀ ਵੀ ਮਹਾਰਾਜ ਇਸ ਤਰ੍ਹਾਂ ਉਹ ਸੁਨੇਹਾ ਸੁਣਿਆ ਉਹ ਤੋਂ ਗਾਂ ਕਹਿੰਦੇ ਜਾ ਸਕਦੇ ਆ, ਮਤਲਬ ਇੰਨੇ ਅਫਸਰ ਚ ਲੱਗੇ ਹੋਏ ਸੀ ਉਸ ਵੇਲੇ ਮਿਹਨਤ ਦੇ ਵਿੱਚ, ਇਹਨਾਂ ਰਾਗੀਆਂ ਨੂੰ ਇੱਟਾਂ ਦੇ ਉੱਤੇ ਵਜਾਉਣਾ ਸਲਾਹਦੇ ਰਹੇ, ਤੇ ਉਂਗਲਾਂ ਪਾਟ ਕੇ ਖੂਨ ਦੀਆਂ ਪਿਛਕਾਰੀਆਂ ਨਿਕਲਣ ਲੱਗਣੀਆਂ, ਫੇਰ ਜਾ ਕੇ ਜੋੜੀ ਦੇ ਵਾਲਣੇ। ਤੇ ਅੱਜ ਕੱਲ ਤਾਂ ਕਹਿੰਦੇ ਤੇ ਹੁਣ ਬਸ ਦੋ ਚੋਰਾਂ ਸਿੱਖ ਲਈਆਂ ਤੇ ਰਾਗੀ ਬਣ ਗਏ। ਗੱਜ ਕੇ ਬੋਲੋ, ਕੀਰਤਨ ਦੇ ਡੇਰੇ ਬੜੇ ਦੂਰ ਆ, ਤੇ ਸੌਖੀ ਗੱਲ ਨੀ। ਅੱਜ ਲੋਕਾਂ ਨੇ ਇੱਕ ਆਰਟ ਬਣਾ ਲਿਆ ਤੇ ਕੀਰਤਨ ਨੂੰ ਕੀਰਤਨ ਨਹੀਂ ਬਣਾਉਣ ਦੀ ਕੋਸ਼ਿਸ਼ ਕੀਤੀ, ਇਹ ਤਾਂ ਇੱਕ ਨਿਰਮੋਲਕ ਹੀਰਾ ਹੈ, ਅਗਮੀ ਦਾਤ ਹੈ ਗੁਰੂ ਕੀ, ਬਖਸ਼ਿਸ਼ ਰੂਹਾਨੀਅਤ, ਬਖਸ਼ਿਸ਼ ਲੈਣ ਵਾਸਤੇ। ਸੋ ਸਾਧ ਸੰਗਤ ਜੀ, ਫੇਰ ਦੇਖੋ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਬਾਬੇ ਬਿਹਾਰੇ ਵਾਲੇ, ਬੜਬੜੀਆਂ ਸ਼ਖਸੀਅਤਾਂ, ਤੇ ਸੰਤ ਆਨੰਦ ਸਿੰਘ ਰਾਮਗੜ੍ਹ ਵਾਲੇ, ਬੜਬੜੀਆਂ ਸ਼ਖਸੀਅਤਾਂ ਬੈਠੀਆਂ। ਕਹਿਣ ਲੱਗੇ ਮਹਾਰਾਜ ਡਮੇਲੀ ਵਾਲੇ ਸੰਤ ਪਰਪਕਾਰੀ ਬਹੁਤ ਹੈ, ਇਹਨਾਂ ਦੀ ਉਮਰ ਮੁੱਕ ਗਈ ਹੈ, ਇਹ ਸਰੀਰ ਕਰਕੇ ਹੋਰ ਰਹਿਣੇ ਚਾਹੀਦੇ ਕਿ ਹੋਰ ਪਰਪਕਾਰ ਕਰਨ ਲਈ ਬੂਟੇ ਲਾ ਜਾਣਗੇ। ਕਹਿੰਦੇ ਆਪਣੀ ਉਮਰ ਚ ਉਮਰ ਦਿਓ। ਤੇ ਬਾਬਾ ਹੀਰਾ ਸਿੰਘ ਜੀ ਨੇ ਕਿਹਾ ਮੈਂ 2 ਸਾਲ ਦਿੰਦਾ। ਮਹਾਰਾਜ ਕਹਿੰਦੇ ਬਾਬਾ ਜੀ ਤੁਹਾਡਾ ਚੇਲਾ ਤਾਂ ਬਹੁਤ ਥੋੜੀ ਹੈ, ਕਰ ਕੇ ਬੋਲੋ ਤੁਸੀਂ ਘੱਟੋ ਘੱਟ 10 ਸਾਲ ਦਿਓ, ਬਾਕੀ 5-5 ਦੇ ਦੇਣਗੇ। ਇਵੇਂ ਹੋਇਆ ਉਹਨਾਂ ਨੇ ਆਪਣੀ ਉਮਰ ਚੋਂ ਬਾਬਾ ਦਲੀਪ ਸਿੰਘ ਜੀ ਮਹਾਰਾਜ ਜੀ ਨੂੰ ਉਮਰ ਦਿੱਤੀ, ਜਿੰਨੀ ਉਮਰ ਦੇ ਬਚਨ ਹੋਏ 19 ਸਾਲ ਹੀ ਸਰੀਰ ਕਰਕੇ ਵੀ ਦਰਸ਼ਨ ਦਿੱਤੇ। ਫਿਰ ਉਹਨੇ ਕਿਹਾ ਮਹਾਰਾਜ ਹੁਣ ਮੇਰੀ ਵੀ ਇੱਕ ਬੇਨਤੀ ਹੈ ਕਿ ਮੈਂ ਭਜਨ ਕਰਨਾ ਚਾਹੁੰਦਾ ਹੋਰ। ਕਹਿੰਦੇ ਤੁਸੀਂ ਦਵਾਈ ਬੂਟੀ ਦੁਆਰਾ ਸੇਵਾ ਕਰੋ। ਬਾਬਾ ਜਵਾਲਾ ਮਹਾਰਾਜ ਕਹਿੰਦੇ ਭਜਨ ਤੁਹਾਡੇ ਸਾਹਿਬ ਮੈਂ ਕਰੂੰਗਾ। ਗੱਜ ਕੇ ਬੋਲੋ ਦੇਖੋ ਮਹਾਂਪੁਰ। ਕਹਿੰਦੇ ਮਹਾਰਾਜ ਫਿਰ ਇੱਕ ਬੇਨਤੀ ਹੈ ਕਿ ਜਦੋਂ ਮੈਂ ਸੱਚਖੰਡ ਜਾਵਾਂ ਤੇ ਆਪ ਜੀ ਦਾ ਦਰਸ਼ਨ ਮੈਨੂੰ ਸਾਹਮਣੇ ਹੋਣਾ ਚਾਹੀਦਾ। ਮਹਾਰਾਜ ਨੂੰ ਕਹਿੰਦੇ ਮਹਾਰਾਜ ਕਹਿੰਦੇ ਜੇ ਅਸੀਂ ਸੱਚਖੰਡ ਹੋਏ ਤੁਹਾਡੇ ਨਾਲ ਸਾਡਾ ਬਚਨ ਅਸੀਂ ਉਦੋਂ ਵੀ ਆਵਾਂਗੇ, ਜੇ ਇੱਥੇ ਹੋਏ ਫਿਰ ਆਉਣਾ ਹੀ ਆ। ਤੇ ਸਮਾਂ ਪੂਰਾ ਹੋਇਆ ਤੇ ਆ ਗਏ, ਉਹ ਦਵਾਈਆਂ ਦਿੱਤੀਆਂ ਦੋਨਾਂ ਦੇ ਪੱਥ ਕਪੱਥ ਕਰਨੇ ਪੈਂਦੇ ਆ, ਇਸ ਮਰੀਜ਼ ਨੂੰ ਇਹ ਖੁਰਾਕ ਦਿਓ ਇਹਨੂੰ ਇਹ ਦਿਓ। ਮਹਾਰਾਜ ਕਹਿੰਦੇ ਹੁਣ ਬਚਨ ਕਰੋ, ਚੇਤੇ ਤੁਹਾਡਾ ਸਮਾਂ ਆ ਗਿਆ, ਇਸ਼ਨਾਨ ਪਾਣੀ ਕਰੋ, ਬਸਤਰ ਬਦਲੋ ਤੇ ਚੌਂਗੜਾ ਲਾ ਕੇ ਧਿਆਨ ਚ ਬਹਿ ਜਾਓ। ਤੇ ਮਹਾਰਾਜ ਮੋਹਰੇ ਕੱਢ ਗਏ ਹਰ ਕੋਲ ਜੀ, ਕਹਿੰਦੇ ਬੋਲੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਜਦ ਨੂੰ ਬਚਨ ਬੋਲਿਆ ਤੇ ਨਾਲ ਹੀ ਮਹਾਂਪੁਰਖ ਸੱਚਖੰਡ ਨੂੰ ਅਡਾਰੀ ਲਾਵੇ, ਜਿਉਂ ਜਲ ਮੈਂ ਜਲਾਏ ਘਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਲਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਾਦ ਕੁਰਬਾਨ, ਸੂਰਜ ਕਿਰਨ ਮਿਲਿਆ ਜਲ ਕਾ ਜਲ ਹੁਆ। ਮਹਾਂਪੁਰਸ਼ਾਂ ਕਿਉਂਕਿ ਗੁਰਮੁਖ ਆਏ ਜਾਏ ਨਾ ਸੰਗ, ਇਵੇਂ ਸੱਪ ਕੁੰਜ ਤਿਆਗਦਾ ਨਾ ਕੋਈ ਤਕਲੀਫ ਨਹੀਂ ਮੰਨਦਾ, ਇਉਂ ਮਹਾਂਪੁਰਖ ਆਪਣਾ ਇਹ ਸਰੀਰ ਰੂਪੀ ਚੋਲਾ ਤਿਆਗ ਦਿੰਦੇ, ਉਹਨਾਂ ਨੂੰ ਕੋਈ ਇਹਦੇ ਨਾਲ ਬਹੁਤ ਮਮਤਾ ਕਲੇਸ਼ ਨਹੀਂ ਹੁੰਦਾ। ਤੇ ਬਾਬਾ ਮਸਤੀ ਉੱਥੇ ਕਿਰਪਾ ਕੀਤੀ ਉਹਨਾਂ ਨੇ, ਪੁਰਾਣਾ ਗੁਰੂ ਦਰਸ਼ਨ ਕੀਤਾ, ਪੁਰਾਣਿਆਂ ਨੇ ਪਰਲੇ ਬਰਾਂਡੇ ਤੋਂ ਸ਼ੁਰੂ ਹੋਏ ਸੀ, ਉੱਧਰ ਭਰੀ ਗਿਆ ਭਾਂਡਿਆਂ ਟੀਲਿਆਂ ਨਾਲ ਉਰੇ ਆ ਗਏ ਗੁਰਦੁਆਰੇ ਦਰਵਾਜੇ ਤੱਕ ਆ ਗਏ। ਤੇ ਮਹਾਰਾਜ ਆ ਗਏ ਅਰਖਵਾਲ ਵਾਲੇ ਮਕੇਰੀਆਂ ਤੋਂ ਹੋ ਕੇ ਗਏ ਮਨੀ ਮਾਜਰੇ, 1957 ਦੀ ਗੱਲ ਹੈ। ਤੇ ਡਮੇਲੀ ਸਾਹਿਬ ਆ ਗਏ ਕੁਟੀਆ ਸਾਹਿਬ, ਤੇ ਜਿੱਥੇ ਬਾਬਾ ਦਲੀਪ ਸਿੰਘ ਮਹਾਰਾਜ ਦੀ ਤਪ ਰੂਪੀ ਕੁਟੀਆ, ਉੱਥੋਂ ਮਹਾਰਾਜ ਆਏ ਤੇ ਉਹ ਡਾਂਗ ਸਾਡੇ ਬਜ਼ੁਰਗਾਂ ਕੋਲ ਸੀ ਜੋ ਸਾਰੇ ਲਈ ਜੋ ਜੀ ਹੁੰਦਾ ਮਹਾਂਪੁਰਸ਼ਾਂ ਕਾਲਾ ਦੁਨੀਆਂ ਦੇ ਸਾਰੇ ਹੁੰਦੇ, ਫੜ ਕੇ ਆਏ ਤੇ ਬਾਬੇ ਮਸਤਾਂ ਤੋਂ ਆਗਿਆ ਮੰਗੀ ਤੇ ਹੁਣ ਅਸੀਂ ਜਾਈਏ ਅਖਵਾ। ਕਹਿੰਦੇ ਨੇ ਆ ਗਿਆ ਇੱਥੇ ਰਹਿਣਾ, ਤੇ ਗੁਰਦੁਆਰਾ ਸਾਹਿਬ ਦੇ ਪਰਲੇ ਬੂਹੇ ਦੇ ਪਰਲੇ ਪਾਸੇ ਜਿੱਥੇ ਹੁਣ ਆਸਣ ਬਣਿਆ, ਬਾਬਾ ਜੀ ਦਾ ਆਸਣ ਸੀ ਇੱਧਰ ਮਾਸਤਾਂ ਦਾ ਸੀ, ਉੱਥੇ ਫਿਰ 35 ਦਿਨ ਮਹਾਰਾਜ ਰਹੇ। ਤੇ ਦੇਖੋ ਠੰਡ ਦਾ ਮਹੀਨਾ, 2.5 ਕਿਲੋ ਗੋਕਾ ਘਿਓ ਐਵੇਂ ਸਰੀਰ ਤੇ ਫੇਰਨਾ, ਨਾਲ ਹੀ ਵਿੱਚ ਰਚੀ ਜਾਣਾ 2.5 ਕਿਲੋ ਰੋਜ਼ ਗਜ ਕਿਲੋ ਰੋਜ਼। 15 ਦਿਨ ਪਹਿਲਾਂ ਸਾਰੇ ਅਫਵਾਹ ਫੈਲ ਗਏ ਕਿ ਮਹਾਰਾਜ ਨੇ ਅੱਜ ਸੱਚਖੰਡ ਚੱਲ ਜਾਣਾ, ਤੇ ਸਕੂਲਾਂ ਦੇ ਟੀਚਰ ਮਾਸਟਰ ਵਿਦਿਆਰਥੀ ਪਬਲਿਕ ਬਹੁਤ ਸੀ, ਬਜ਼ੁਰਗਾਂ ਨੂੰ ਪੁੱਛਿਆ ਕਿ ਇਲਾਕੇ ਨਾ ਸੰਗਤ ਬੜੀ ਆ ਰਹੀ ਔਖਾਂ ਭਰੀਆਂ, ਕਦੇ ਰੱਬ ਕਹਿੰਦੇ ਮਹਾਰਾਜ ਦੁਨੀਆਂ ਆਹ ਗੱਲ ਕਹਿੰਦੀ ਹੈ। ਮਹਾਰਾਜ ਹੱਸ ਪਏ, ਕਹਿੰਦੇ ਜਿਹੜੀ ਦੁਨੀਆਂ ਇਹ ਵੀ ਪਰਮੇਸ਼ਰ ਦਾ ਰੂਪ ਆ, ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ। ਫਿਰ ਉਹਨੇ ਦੁਨੀਆਂ ਦਾ ਖਿਆਲ ਦੂਏ ਪਾਸੇ ਕਰਨ ਲਈ ਤੇ ਗਿਆਨ ਸਿੰਘ ਮਨੀ ਮਾਜਰੇ ਵਾਲੇ ਮਹਾਰਾਜ ਦੇ ਰਾਗੀ ਸਨ, ਉਹਨਾਂ ਨੂੰ ਬਣਾਇਆ ਤੇ ਕਹਿਣ ਲੱਗੇ ਬਾਬੇ ਮਸਤ ਬਾਬਾ ਭਗਤ ਸਿੰਘ ਜੈਤੇ ਵਾਲੀ ਆਨੰਦਪੁਰ ਸਾਹਿਬ ਹੈ ਰਾਗੀ ਬਾਗ ਉਹਨਾਂ ਕੋਲ ਜਾਓ ਜੋ ਉਹ ਹੁਕਮ ਕਰਨਗੇ ਨਾ ਉਹ ਹੁਕਮਨਾਮਾ ਲੈ ਕੇ ਆਓ। ਮਾਸਤਾਂ ਕੋਲ ਆ ਗਏ ਤੇ ਮਹਾਰਾਜਾ ਮਹਾਂਪੁਰਸ਼ਾਂ ਨੇ ਭੇਜਿਆ ਕਹਿੰਦੇ ਜਾਓ ਫਗਵਾੜੇ ਕਾਸ਼ਤ ਮੇਲਣ ਦੀ ਸਹਾਈ ਦੇ ਦਿਓ। ਕਹਿੰਦੇ ਮੈਂ ਤੇ ਜਵਾਲਾ ਸਿੰਘ ਜੀ ਨੇ ਕਮਾਦ ਪੀੜਿਆ ਕਰਨਾ। ਮਾਸਤਾਂ ਦੇ ਅਗੰਮੀ ਵਚਨ ਹੁੰਦੇ ਸੋ ਜਿਹੜੇ ਆ ਕੇ ਦੱਸਿਆ ਸੰਗਤ ਵਗੈਰਾ ਹੁਣ ਮਹਾਰਾਜ ਜਾਂਦੇ ਨੇ ਬਾਬੇ ਹਰਬੰਸ ਨੂੰ ਹੁਕਮ ਆਉਣਾ ਕਹਿੰਦੇ ਅਸੀਂ ਚੱਲ ਜਾਈਏ ਸਾਡੇ ਰਹਿਣ ਨਾਲ ਸੰਗਤ ਬਹੁਤ ਆਉਂਦੀ ਹੈ ਤੈਨੂੰ ਤੰਗੀ ਹੋਏਗੀ। ਨਹੀਂ ਮਹਾਰਾਜ ਆਪ ਜਿਹੜੇ ਹੁੰਦੇ ਆ ਕਹਿੰਦੇ ਮਾਇਆ ਪਦਾਰਥ ਵੀ ਬਹੁਤ ਆਉਂਦੇ ਆ ਜਾਨੀ ਕਿ ਗਿਆਨੀ ਜੀ ਕਹਿੰਦੇ ਭਾਵੇਂ ਬਚਨ ਮੇਰੇ ਤੋਂ ਨਾਮ ਮਨ ਹੋਵੇ ਮੈਂ ਸੱਤ ਵਚਨ ਜ਼ਰੂਰ ਕਹਿਣਾ ਮਹਾਂਪੁਰਸ਼ਮ ਬਚਨ ਤੇ ਬੜੀ ਸੇਵਾ ਨੂੰ ਆਈ ਹੰਦੋਆ ਮਹਿੰਦਰ ਸਿੰਘ ਸੰਤ ਗਿਆਨ ਸਿੰਘ ਬਹਾਦਰ ਸਿੰਘ ਅਜੰਡੀ ਵਾਲੇ ਸਰਦਾਰ ਭਗਤ ਸਿੰਘ ਜਿਨ੍ਹਾਂ ਪੇਰ ਮਸ਼ਹੂਰ ਹੈ ਤੇ ਡਾਕਟਰ ਚੰਨਣ ਸਿੰਘ ਤੇ ਚਰਨ ਸਿੰਘ ਇਹ ਸਾਰੇ ਸੇਵਾਦਾਰ ਤਾਰਾ ਸਿੰਘ ਤੁਹਾਡੇ ਡੁਮੇਲੀ ਦੇ ਹੋਰ ਵੀ ਗ੍ਰੰਥ ਹਰੀ ਸਿੰਘ ਅਵਧੂਤ ਸੇਵਾ ਕੀਤੀਆਂ ਤੇ ਜਿੱਦਣ ਵਿਹੋ 15 ਦਿਨ ਬੀਤ ਹੋਇਆ ਤੇ ਮੇਰੇ ਅੰਮ੍ਰਿਤਸਰ ਦੇ ਮਹਾਂਪੁਰਸ਼ਾਂ ਨੇ ਆਪਣੇ ਕਰਮ ਕਿਰਿਆ ਕੀਤੀ ਬਾਬੇ ਮਸਤਾਂ ਤੋਂ ਆ ਗਿਆ ਲਈ ਤੇ 7:40 ਤੇ ਫਿਰ ਡਮੇਲੀ ਨਗਰ ਸੱਚਖੰਡ ਗਏ ਬਾਬਾ ਜਵਾਲਾ ਸਿੰਘ। ਧੰਨ 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 ਜਾਣ ਆਇਆ ਜਿਸ ਪਰ ਸਾਧ ਸਭ ਜਗਤ ਆਇਆ ਜਨ ਆਵਨ ਕਾ ਕਹਿ ਸੁਹਾਓ ਜਨ ਕਹਿ ਸੰਗ ਚਿਤ ਆਵੈ ਨਾ ਉਹ ਆਸਨ ਆਲੇ ਉਵੇਂ ਰੱਖਿਆ ਹੋਏ ਪੜ੍ਹ ਗਿਆ ਸਾਰਾ ਤੇ ਬਾਬੇ ਮਸਤਾਂ ਦਾ ਜਾਣੀ ਇਤਨਾ ਉਹ ਸਤਿਕਾਰ ਪਿਆਰ ਤੇ ਸਾਹਮਣੇ ਬਾਬਾ ਜੀ ਦਾ ਸੰਸਕਾਰ ਹੋਇਆ ਉੱਥੇ ਬਾਬਾ ਜੀ ਦਾ ਨਿਸ਼ਾਨ ਸਾਹਿਬ ਲਗਾਇਆ ਤੇ ਸੰਗਤਾਂ ਦੀਆਂ ਸੁੱਖਣਾ ਬਾਹਰ ਆਉਂਦੀਆਂ ਬਾਬੇ ਮਸਤਾਂ ਦਾ ਇੱਧਰ ਬਾਬਾ ਦਲੀਪ ਸਿੰਘ ਜੀ ਮਹਾਰਾਜ ਜੀ ਦਾ ਫਿਰ ਸੰਤ ਹਰਬੰਸ ਸਿੰਘ ਜੀ ਇੱਧਰ ਆਉਣ ਲੱਗ ਪਏ ਤੇ ਇੱਥੇ ਆ ਕੇ ਉਹਨਾਂ ਨੇ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਦੇ ਜਿੱਥੇ ਚੌਂਦਾ ਸਾਹਿਬ ਸੇਵਾ ਕਰੇ ਇੱਥੇ ਵੀ ਉਹਨਾਂ ਦੇ ਨਾਂ ਤੇ ਇਹ ਅਸਥਾਨ ਕਾਇਮ ਕੀਤਾ। ਕਿੰਨੇ ਬੱਚਿਆਂ ਨੂੰ ਕੀਰਤਨ ਸਿਖਾਇਆ ਤੇ ਜਿੰਨੇ ਆ ਪੰਜਾਬ ਤੋਂ ਰਾਗੀ ਜਥੇ ਆਉਂਦੇ ਸੀ ਇਹਨੇ ਕਹਿਣਾ ਸੰਤ ਹਰਬੰਸ ਸਿੰਘ ਸਾਡੀ ਮਾਂ ਆ ਜਿਹਨੂੰ ਕਿਸੇ ਅਸਥਾਨ ਤੋਂ ਕੋਈ ਨਾਂ ਚੱਲੇ ਉਹ ਨਹੀਂ ਇੱਥੇ ਆ ਜਾਣਾ ਚਾਹੇ ਕੀਰਤਨ ਨੂੰ ਕਿਸੇ ਵੇਲੇ ਟਾਈਮ ਨਾ ਮਿਲੇ ਬਾਬਾ ਜੀ ਨੇ ਪੌਂਡ ਜ਼ਰੂਰ ਖਰਚ ਲੈ ਜਾਣੇ ਆ ਤੇ ਜਿਹੜੀਆਂ ਸੇਵਾ ਕਰਾਈਆਂ ਤੁਸੀਂ ਸਾਰੇ ਜਾਣੂ ਆ ਤੇ ਕਿੰਨੇ ਬੂਟੇ ਉਹਨੀ ਦੇਸਾਂ ਪ੍ਰਦੇਸਾਂ ਚ ਲਾਏ ਸਾਰਿਆਂ ਚ ਫਿਰ ਲੈ ਲੋ ਮਹਾਂਪੁਰਖਾਂ ਨੇ ਉੱਥੇ ਵੀ ਕਿੰਨੀ ਸੇਵਾ ਇੱਥੇ ਵੀ ਕਿੰਨੀ ਸੇਵਾ ਕੀਤੀ ਅੱਜ ਕਿੰਨੇ ਵਿਦਿਆਰਥੀ ਉਹਨਾਂ ਦੇ ਸਾਨੂੰ ਇੱਥੇ ਮਿਲਦੇ ਆ ਬੱਚੇ ਜਿਹਨੇ ਪੱਕੇ ਇਰਾਦਾਂ ਦੇ ਵਿੱਚ ਬੜੇ ਸੁੰਦਰ ਕੀਰਤਨ ਸਿੱਖੇ ਆ ਮਹਾਂਪੁਰਸ਼ਾਂ ਨੇ ਬੜੀਆਂ ਕਿਰਪਾ ਕੀਤੀਆਂ ਤੇ ਫਿਰ ਲੈ ਲੋ ਅਗੀਰੀ ਜਿਹੜੇ ਉੱਥੇ ਡੁਮੇਲੀ ਗਏ ਤੇ ਫਿਰ ਸਮਾਂ ਆਇਆ ਵਿਸਾਖੀ ਦਾ ਲੰਮੀ ਆ ਉਹ ਟਾਈਮ ਹੋ ਹੀ ਜਾਂਦਾ ਤੇ ਬਾਬਾ ਜੀ ਕਹਿੰਦੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਜ਼ਿਆਦਾ ਮਿਲਦੇ ਇਹ ਬਚਨ ਕੀਤਾ ਤੇ ਨਾਲ ਹੀ ਬਸ ਸਰੀਰ ਤਿਆਗ ਉੱਥੇ ਉਹਨਾਂ ਦੀ ਅੰਤਮ ਕਿਰਿਆ ਸਾਰੀ ਹੋਈ ਪਾਠਾਂ ਦੇ ਭੋਗ ਪਏ ਦਾਸ ਨੇ ਵੀ ਕਥਾ ਉਦੋਂ ਕੀਤੀ ਤੇ ਫਿਰ ਅਸਾ ਵਿਚਾਰ ਬਣਾਇਆ ਸੀ ਕਿ ਸੰਤ ਜਗਿੰਦਰ ਸੋਹਣਾ ਨੂੰ ਉੱਥੇ ਕੀਰਤਨ ਦੀ ਸੇਵਾ ਤੇ ਸਵਰਨ ਸੋਹਣਾ ਨੂੰ ਲੰਗਰ ਦੀ ਤਰਵਿੰਦਰ ਸਾਨੂੰ ਖੇਤੀ ਦੀ ਉਹ ਫਿਰ ਜਿਸ ਤਰ੍ਹਾਂ ਦੇ ਕਈ ਵਾਰੀ ਵਾਤਾਵਰਨ ਐਸਾ ਬਣ ਜਾਂਦਾ ਤੇ ਉਹਦੇ ਬਾਰੇ ਤੁਸੀਂ ਜਾਣੂ ਹੀ ਆ ਤੇ ਉਹ ਸਮਾਂ ਜਿਸ ਤਰ੍ਹਾਂ ਕਈ ਕਰਵਟਾ ਲੈਂਦਾ ਮਾਰਨ ਜੋ ਮਜ਼ਬੂਰ ਹੈ ਤੇ ਪਰ ਉਹਨਾਂ ਦੀਆਂ ਘਾਲਣਾ ਘਾਲੀਆਂ ਤੇ ਕੀਤੀਆਂ ਸੇਵਾਵਾਂ ਉਹਨੂੰ ਸਿੱਖ ਸੰਗਤਾਂ ਸਦਾ ਹੀ ਯਾਦ ਰੱਖਣਗੀਆਂ ਹੰਦਵਾ ਹਰਬੰਸ ਸਿੰਘ ਜੀ ਨੂੰ ਤੇ ਫਿਰ ਸੰਤ ਬਾਬਾ ਸਰਵਣ ਸਿੰਘ ਜੀ ਗੰਧਾਰੂ ਸਾਹਿਬ ਉਹਨਾਂ ਨੇ ਵੀ ਬੇਅੰਤ ਵਿਦਿਆਰਥੀ ਕਾਇਮ ਕੀਤੇ ਉਹਨਾਂ ਦਾ ਵੀ ਅਨੁਵਾਦ ਹੈ ਹੁਣ ਸੰਤ ਸ੍ਰੀ ਗੁਰੂ ਸੋਹਣੇ ਸੇਵਾ ਕਰਦੇ ਹੈ। ਸੰਤ ਜੋਗਿੰਦਰ ਸਿੰਘ ਦੇ ਮਨ ਸੀ ਕਿ ਸਾਨੂੰ ਬਾਬਾ ਹਰਬੰਸ ਸਿੰਘ ਦੀ ਯਾਦ ਦਾ ਕੋਈ ਬਣਾਈਏ, ਇਹਨਾਂ ਨੇ ਹੁਣ ਆਨੰਦਪੁਰ ਸਾਹਿਬ ਮਹਾਂਪੁਰਸ਼ਾਂ ਦੇ ਨਾਂ ਤੇ ਬੜਾ ਸੁੰਦਰ ਸਥਾਨ ਜਿਹੜਾ ਜਿੱਥੇ ਕਿਲ੍ਹਾ ਲੋਹਗੜ੍ਹ ਆਏ ਦੇ ਨੇੜੇ ਉਧਾਰ ਕਰਾਇਆ ਤੇ ਮਾਰੇ ਕਿਰਪਾ ਅੱਜ ਇਹਨਾਂ ਦੇ ਵੀ ਦਰਸ਼ਨ ਹੋਏ ਆ, ਤੁਹਾਡੇ ਸਾਰੀਆਂ ਸੰਗਤਾਂ ਦੇ ਵੀ, ਪ੍ਰਬੰਧਕਾਂ ਦੇ ਵੀ। ਤੇ ਮੈਂ ਜਿੱਦਣ ਆਇਆ ਸੀ ਤੇ ਮਨ ਚ ਸੀ ਵੀ ਜਿੰਨੇ ਦਿਨ ਮੇਰੇ ਕੋਲ ਇੱਥੇ ਕਥਾ ਕਰੀਏ, ਉਹ ਕੁਦਰਤੀ ਸਿੰਘਾਂ ਨੇ ਵਿਚਾਰ ਕੀਤੀ ਇਹ ਤੁਹਾਡੇ ਪ੍ਰਬੰਧਕਾਂ ਨਾਲ ਸ਼ਾਇਦ ਸੰਪਰਕ ਢਿੱਲੇ ਰਹੇ, ਤੇ ਫਿਰ ਉਹ ਕੁਦਰਤੀ ਦੂਜੇ ਦਿਨ ਜਿਹੜੇ ਸੀ ਬਾਕੀ ਸੰਗਤਾਂ ਨੂੰ ਵੰਡੇ ਗਏ। ਤੇ ਅੱਜ ਫਿਰ ਸਮਾਂ ਜਿੰਨਾ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਬਖਸ਼ਿਸ਼ ਕੀਤਾ ਤੇ ਤੁਹਾਡਾ ਹੀ ਸਾਰਾ ਇਤਿਹਾਸ ਜੋ ਮਹਾਂਪੁਰਖਾਂ ਨਾਲ ਸੰਬੰਧਿਤ ਹੈ ਉਹ ਸਰਵਣ ਕਰਾਇਆ, ਉਹ ਵੀ ਹੁਣ ਅੱਖਾਂ ਮੋਹਰੇ ਰੀਲ ਸਾਰੀ ਹੈਗੀ ਹੈ ਤੇ ਨਵਿਆਂ ਨੂੰ ਪਤਾ ਹੀ ਨਹੀਂ, ਤੇ ਹੁਣ ਉਹਨਾਂ ਦੇ ਕਈ ਗੱਲਾਂ ਦਾ ਪਤਾ ਲੱਗ ਜਾਂਦਾ, ਬਾਤ ਵੀ ਹੋ ਜਾਂਦੀ ਹੈ। ਤੇ ਮੈਂ ਆਪਣੀ ਵੀ ਦੱਸਦੇ ਹਾਂ, ਇੱਕ ਤਾਂ ਜਨਮ ਦਿੰਦੇ ਆ ਮਾਂ ਪਿਓ, ਇੱਕ ਜਨਮ ਹੁੰਦਾ ਜਦੋਂ ਖੰਡੇ ਵੱਲ ਦਾ ਅੰਮ੍ਰਿਤ ਛਕਦਾ ਤੇ ਮਹਾਂਪੁਰਸ਼ਾਂ ਦੇ ਲੜ ਲੱਗਦਾ। ਤੇ ਮੈਨੂੰ ਵੀ ਬਾਬਾ ਜਵਾਲਾ ਸਿੰਘ ਦੇ ਚਰਨਾਂ ਚ ਡਮੇਲੀ ਨਗਰ ਚ ਹੀ ਸੌਂਪਿਆ ਗਿਆ ਸੀ ਗੱਜ ਕੇ ਵਲੋਂ, ਤੇ ਉੱਥੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸੁਸ਼ੋਭਿਤ ਸਨ, ਬਾਬੇ ਮਸਤ ਜੀ, ਤੇ ਮੈਂ ਉਹਨਾਂ ਦੇ ਕੋਲ ਬੈਠਾ ਸੀ ਤੇ ਮਹਾਰਾਜ ਕਹਿਣ ਲੱਗੇ ਬਾਣੀ ਆ ਜਾ ਪਾ ਕਰਿਆ ਕਰ। ਤੇ ਡਾਕਟਰ ਚਰਨ ਸਿੰਘ ਜੀ ਸ਼ਰਨੰਗਲ ਵਾਲੇ ਸਹਿਜਧਾਰੀ ਸੀ, ਕਹਿੰਦੇ ਮਹਾਰਾਜ ਬੜੇ ਭਜਨ ਕਰ ਰਹੇ ਹੈ, ਕੌਣ ਹੈ? ਕਹਿੰਦੇ ਭਾਈ ਆਸਰਾਈਆਂ ਸੰਗਤ ਆਜੂਗਾ ਜਨਮ ਸਵਾਦ ਲੂਗਾ। ਇਹ ਤਿੰਨ ਵਰਦਾਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਰਸਨਾ ਨਾਲ ਹੀ ਬਖਸ਼ਿਸ਼ ਆਪੇ ਦੇ ਆ ਵੀ ਉਹਨਾਂ ਦੇ ਹੁਕਮ ਨਾਲ ਹੀ ਪੜੇ ਨੇ, ਅੱਜ ਉਹ ਬਰਕਤ ਬਖਸ਼ਿਸ਼ ਹੈ। ਇਹ ਸਾਰੀ ਮਹਾਂਪੁਰਸ਼ਾਂ ਦੀ ਹੈ ਕਹਾਣੀ। ਪੰਚਮ ਪਾਤਸ਼ਾਹ ਕਹਿੰਦੇ ਹਮ ਸੰਤਨ ਕੀ ਵੇਨ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਥਾਣੇ, ਸੰਤ ਹਮਾਰਾ ਗ੍ਰਹਿ। ਇਹ ਮਹਾਂਪੁਰਸ਼ਾਂ ਦੀਆਂ ਬਖਸ਼ਿਸ਼ਾਂ, ਇਹ ਸਮਾਂ ਭਾਈ ਭਾਗਾਂ ਨਾਲ ਮਿਲਦਾ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਮਹਾਂਪੁਰਸ਼ ਤੁਹਾਡੇ ਵਾਸਤੇ ਧੰਨ ਗੁਰੂ ਹਰਿਰਾਇ ਸਾਹਿਬ ਜੀ ਦਾ ਹੈ, ਉਹਨਾਂ ਦੇ ਨਾਮ ਤੇ ਅਸਥਾਨ ਕਾਇਮ ਕਰਕੇ ਦੇ ਰਿਹਾ ਹੈ ਤੇ ਹੁਣ ਰਲ ਮਿਲ ਕੇ ਚੱਲਿਆ ਕਰੋ। ਤੇ ਜੋ ਮਹਾਂਪੁਰਸ਼ਾਂ ਨੇ ਪਰੰਪਰਾ ਚਲਾਈ ਹੈ ਚੜ੍ਹਦੀ ਕਲਾਨਾ ਨੂੰ ਚਲਾਈ ਚਲੋ, ਉਹ ਗਏ ਨਹੀਂ ਹੁਣ ਵੀ ਤੁਹਾਡੇ ਪਿੱਛੇ ਹੀ ਹੈ। ਗੱਜ ਕੇ ਬੋਲੋ ਆ ਲਓ, ਹੁਣ ਇੱਕ ਸ਼ਬਦ ਆਪਾਂ ਸਿੱਧਾ ਧਾਰਨਾ ਹੀ ਪੜ੍ਹ ਲਈਏ, ਕੋਈ ਅਸਣਾ ਬਾਂਝੀ ਨਾ ਰਹੇ। ਸਾਰਿਆਂ ਦੀ ਹਾਜ਼ਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਗੁਰੂ ਹਰਿਰਾਇ ਸਾਹਿਬ, ਮਹਾਂਪੁਰਸ਼ਾਂ ਦੇ ਚਰਨਾਂ ਚ ਲੱਗ ਜਾ। ਅਰਸ ਚਿਮ ਚਿਮ ਵਰਸੇ ਜੀ ਗੁਰੂ ਜੀ ਤੇਰੇ ਨੈਣਾਂ ਤੋਂ, ਅਰਸ ਚਿਮ ਚਿਮ ਵਰਸੇ ਜੀ ਗੁਰੂ ਜੀ ਤੇਰੇ ਨੈਣਾਂ ਤੋਂ,
ਚਿਮ ਚਿਮ ਵਰਸੇ ਜੀ ਗੁਰੂ ਜੀ ਤੇਰੇ ਨੈਣਾਂ ਤੋਂ, ਰਸ ਚਿਮ ਚਿਮ ਵਰਸੇ ਜੀ ਗੁਰੂ ਜੀ ਤੇਰੇ ਨੈਣਾਂ ਤੋਂ।
ਬੋਲੋ ਮਾਈਓ, ਰਸ ਚਿਮ ਚਿਮ ਵਰਸੇ ਜੀ ਗੁਰੂ ਜੀ ਤੇਰੇ ਨੈਣਾ ਤੋਂ, ਰਸ ਚਿਮ ਚਿਮ ਵਰਸੇ ਜੀ ਗੁਰੂ ਜੀ ਤੇਰੇ ਨੈਣਾ ਤੋਂ,
ਚਿਮ ਚਿਮ ਵਰਸੇ ਜੀ ਗੁਰੂ ਜੀ ਤੇਰੇ ਨੈਣਾ ਤੋਂ, ਰਸ ਚਿਮ ਚਿਮ ਵਰਸੇ ਜੀ ਗੁਰੂ ਜੀ ਤੇਰੇ ਨੈਣਾ ਤੋਂ,
ਗੁਰੂ ਜੀ ਤੇਰੇ ਨੈਣਾ ਚੋਂ, ਗੁਰੂ ਜੀ ਤੇਰੇ ਨੈਣਾ ਚੋਂ, ਗੁਰੂ ਜੀ ਤੇਰੇ ਨੈਣਾ ਚੋਂ, ਅੱਜ ਇਤਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।